तनुवाखे गुरु साहिब जियो दंडौत वंदन अनेक बार सर्व कला समरथ डोलन ते राखो प्रभु नानक दे कर हथ डोलन ते राखो प्रभु नानक दे कर हथ परम सम्मान योग चवर शतर तख्त दे मालिक साहिब श्री गुरु ग्रंथ साहिब महाराज जी दी पावन पवित्र हजूरी अंदर उन्नीस सौ चौरासी विच जो मित के सिखां दी नसल कुशी कीती गई उस दे संबंध अंदर उनतवें इस रात्रि दे कीर्तन दरबार दी आप जी हाजरी भर रहे को उंज भी अंग्रेजी साल दा ए आखरी दिन है 2012 दी संपन्नता है और 2013 दी आरंभता होनी है। अज वैसे 31 दिसंबर गुरपुरब का रूप धारण कर चुका है ते मेरा ख्याल फगण दी आखरी रात सिखा नू शायद ना चेते हो गए। तुसी थाईलैंड जाओ चाइना जाओ ओ अपना साल जिस ढंग नाल मनांदे ने अज इन्ना इकट्ठ नहीं उन्हां दा होवेगा। हर कौम हर मजहब जेड़ा है ओ अपना जो ओदा समा निश्चित हुंदा उस साल नू बड़े उमंग उताशा उत्साह नाल जी आया क्या जांदा है। खैर आओ सतगुरु दे चरणा दा ओट आसरा लेके कुछ समा आप जी दे दर्शन कर सका क्योंकि पिछले कई दिनों तो निरंतर आपां शहीदां दे संबंध विच ही विचार करदे आ रहे हां। अज सिर्फ दो बेनतियां, एक तो भाई साहब जो शब्द पढ़ के गए कि एहो जी मौत दोबारा मरना ना पै, दूसरा के वक्त दी कदर जानिए क्योंकि समा बेशकीमती है ते वक्त दी कीमत दौलत नाल भी कदी नहीं पाई जा सकती। विचार दी प्रारंभता तो पहला आप जी बख्शो आसीस, गुरु बख्शी फतेह स्वीकार करो और उच्चारण करो जी वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦਾ ਅੰਮ੍ਰਿਤ ਬੋਲ ਭਾਈ ਸਾਹਿਬ ਕੀਰਤਨ ਦੀ ਸਮਾਪਤੀ ਤੇ ਸ਼ਰਵਣ ਕਰਾ ਕੇ ਗਏ। ਐਸੇ ਮਰੋਂ ਬਹੁਰ ਨਾ ਮਰਨਾ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਜਦੋਂ ਅਸੀਂ ਮੌਤ ਦੇ ਸੰਬੰਧ ਵਿੱਚ ਪੜ੍ਹਨੇ ਹਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਮਨੁੱਖੀ ਜੀਵਨ ਵਿੱਚ ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਕੀਤਾ। ਉਂਝ ਵਿਦਵਾਨ ਸੱਜਣ ਜਦੋਂ ਮੌਤ ਦੀ ਗੱਲ ਕਰਦੇ ਨੇ ਤੇ ਦਰਜਾ ਬਦਰਜਾ ਸਰੀਰਕ ਮੌਤ, ਆਰਥਿਕ ਮੌਤ, ਸਮਾਜਿਕ ਮੌਤ, ਰਾਜਨੀਤਿਕ ਮੌਤ, ਉਹ ਹਰ ਇੱਕ ਪਤਨ ਨੂੰ ਜ਼ਿੰਦਗੀ ਦੇ ਨੂੰ ਮੌਤ ਦੇ ਨਾਲ ਜੋੜ ਕੇ ਦੇਖਦੇ। ਜੇ ਮੰਨ ਲਿਆ ਜਾਏ ਕਿ ਆਰਥਿਕ ਪੱਖੋਂ ਕਿਸੇ ਬੰਦੇ ਦੇ ਕੋਲ ਧਨ ਦੌਲਤ ਨਾ ਰਹੇ ਤੇ ਬਾਜ਼ਾਰ ਵਿੱਚ ਕਹਿਣ ਲੱਗ ਪੈਂਦੇ ਆ ਆਰਥਿਕ ਪੱਖ ਤੋਂ ਇਹ ਬੰਦਾ ਮਰ ਚੁੱਕਾ ਹੈ। ਜੇ ਸਮਾਜ ਦੇ ਲੋਕ ਉਹਨੂੰ ਸਵੀਕਾਰ ਨਾ ਕਰਨ ਤੇ ਅਸੀਂ ਕਹਿੰਦੇ ਹਾਂ ਇਸ ਬੰਦੇ ਦੀ ਕੋਈ ਜ਼ਿੰਦਗੀ ਨਹੀਂ, ਇਹ ਸਮਾਜਿਕ ਤੌਰ ਤੇ ਇੰਨਾ ਕੱਟ ਆਫ ਹੋ ਚੁੱਕਾ ਹੈ, ਇਹ ਸਮਾਜਿਕ ਤੌਰ ਤੇ ਮਰ ਚੁੱਕਾ ਹੈ। ਜੇਕਰ ਕੋਈ ਇਨਸਾਨ ਰਾਜਨੀਤੀ ਦੇ ਪਿੜ ਵਿੱਚ ਚੱਲਦਾ ਹੋਇਆ ਪਛੜ ਜਾਏ ਤੇ ਕਈ ਵਾਰੀ ਉਹਦੇ ਲਈ ਵੀ ਸ਼ਬਦ ਵਰਤਨੇ ਆ ਕਿ ਇਹ ਘਟਨਾ ਤਾਂ ਫਲਾਣੇ ਬੰਦੇ ਦੀ ਰਾਜਨੀਤਿਕ ਮੌਤ ਕਰ ਗਈ, ਇਹ ਤਾਂ ਮਾਰ ਕੇ ਰੱਖ ਦਿੱਤਾ। ਪਰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਨੇ ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਕੀਤਾ ਹੈ। ਉਸ ਵਿੱਚੋਂ ਇੱਕ ਮੌਤ ਤਾਂ ਉਹ ਹੈ ਕਿ ਜਿਹੜੀ ਪਰਮਾਤਮਾ ਦਾ ਅਟਲ ਨੇਮ ਹੈ ਕਿ ਉਹ ਮਨੁੱਖ ਨੂੰ ਜਨਮ ਬਾਅਦ ਵਿੱਚ ਦਿੰਦਾ ਹੈ ਪਰ ਉਹਦੀ ਮੌਤ ਵਾਲਾ ਦਿਹਾੜਾ ਇਹਦੇ ਜਨਮ ਤੋਂ ਪਹਿਲਾਂ ਨਿਰਧਾਰਿਤ ਕਰ ਦਿੰਦਾ ਹੈ। ਜਨਮ ਬਾਅਦ ਵਿੱਚ ਹੁੰਦਾ ਹੈ, ਮੌਤ ਪਹਿਲਾਂ ਮੁਕਰਰ ਹੈ। ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਅਸੀਂ ਬਚਨ ਪੜ੍ਹਦੇ ਹਾਂ ਕਿ ਮਰਨ ਲਿਖਾਏ ਮੰਡਲ ਮੈਂ ਆਏ। ਦੇਖੋ ਦੋ ਸ਼ਬਦ, ਇੱਕ ਲਿਖਾਏ ਤੇ ਦੂਸਰਾ ਆਏ। ਮੌਤ ਵਾਲਾ ਪਰਵਾਨਾ, ਮੌਤ ਵਾਲੀ ਚੀਰੀ, ਮੌਤ ਵਾਲੀ ਚਿੱਠੀ ਇਨਸਾਨ ਪਹਿਲਾਂ ਲਿਖਾ ਕੇ ਆਇਆ ਹੈ। ਸੱਚ ਇਹ ਵੇ ਕਿ ਪਰਮਾਤਮਾ ਇਨਸਾਨ ਨੂੰ ਜਨਮ ਹੀ ਤਾਂ ਦਿੰਦਾ, ਪਹਿਲਾਂ ਉਹ ਮੌਤ ਨਿਰਧਾਰਿਤ ਕਰ ਦਿੰਦਾ, ਉਹ ਜਨਮ ਦਾ ਮੌਕਾ ਬਾਅਦ ਵਿੱਚ ਦਿੰਦਾ। ਤਾਂ ਹੀ ਸਤਿਗੁਰੂ ਨੇ ਦਸਮ ਦੀ ਬਾਣੀ ਚ ਇੱਕ ਬਚਨ ਕੀਤਾ ਹੈ ਕਿ ਖੰਡਾ ਪ੍ਰਥਮੈ ਸਾਜ ਕੈ ਜਿਨ ਸੰਸਾਰ ਉਪਾਇਆ। ਭਾਵਾਂ ਕਿ ਅਸੀਂ ਲੋਕ ਖੰਡੇ ਦੇ ਅਰਥ ਦੂਸਰਾ ਖੰਡਾ ਬਣਾ ਦਿੰਦੇ ਹਾਂ ਕਿ ਸ਼ਕਤੀ ਪੈਦਾ ਕਰਕੇ। ਡਾਕਟਰ ਤਾਰਨ ਸਿੰਘ ਖੰਡੇ ਦਾ ਅਰਥ ਕਰਦੇ ਨੇ ਖੰਡਨ ਕਰਨਾ, ਟੁਕੜੇ ਕਰਨਾ। ਪਰਮਾਤਮਾ ਨੇ ਸਾਜਣ ਦੀ ਕਿਰਿਆ ਬਾਅਦ ਵਿੱਚ ਕੀਤੀ, ਪਹਿਲਾਂ ਉਹਨੇ ਸਮੇਟਣ ਦਾ ਪ੍ਰਬੰਧ ਕਰ ਦਿੱਤਾ ਕਿ ਇਨਸਾਨ ਦਾ ਅੰਤ ਕਿਵੇਂ ਹੋਵੇਗਾ, ਜੋ ਕੁਝ ਬਣਾਇਆ ਉਹਦਾ ਅੰਤ ਕਿਵੇਂ ਹੈ। ਮੈਂ ਬੇਨਤੀ ਕਰਾਂ, ਆਰੰਭ ਵਿੱਚ ਇੱਕ ਤਾਂ ਉਹ ਮੌਤ ਜਿਹਨੂੰ ਅਸੀਂ ਸਰੀਰਕ ਮੌਤ ਕਹਿੰਦੇ ਹਾਂ, ਹਰ ਬੰਦਾ ਮੌਤ ਵਾਲਾ ਦਿਨ ਲਿਖਾ ਕੇ ਲਿਆਇਆ ਹੈ ਤੇ ਅਸੀਂ ਰੋਜ਼ ਸੌਣ ਲੱਗਿਆਂ ਮੰਜੇ ਤੇ ਲੇਟਦਿਆਂ ਇਹ ਸ਼ਬਦ ਪੜ੍ਹਨੇ ਆ, ਸੰਬਤ ਸਾਹਾ ਲਿਖਿਆ, ਇਹਦਾ ਮਤਲਬ ਲਿਖਾਇਆ ਹੋਇਆ। ਫਰਕ ਇੰਨਾ ਕਿ ਜਿਹੜੀ ਚੀਜ਼ ਆਪ ਲਿਖਾ ਕੇ ਆਏ ਹਾਂ, ਆਪਣੀ ਲਿਖਾਇਆ ਹੋਇਆ ਜਦੋਂ ਦਿਨ ਆਉਂਦਾ ਉਦੋਂ ਬੰਦਾ ਕਲਪਣ ਲੱਗ ਪੈਂਦਾ, ਲਿਖਾਇਆ ਖੁਦ ਹੈ। ਮਹਾਰਾਜ ਜੀ ਨੇ ਕਿਹਾ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਹਿਬ ਸੁਮੇਲ, ਘਰ ਘਰ ਏਹੋ ਪਹੁੰਚਾ, ਸਦੜੇ ਨਿਤ ਪਵਨ ਸੱਦਣ ਖਾਰਾ ਸਿਮਰੀਆ ਨਾਨਕ ਸੇ ਦੇਹੇ ਆਵਨ। ਉਹ ਦਿਨ ਬਿਲਕੁਲ ਨੇੜੇ ਆਉਂਦਾ ਪਿਆ। ਫਿਰ ਬੇਨਤੀ ਧਿਆਨ ਨਾਲ ਸਰਵਣ ਕਰਿਓ ਕਿ ਮੌਤ ਲਿਖਾ ਕੇ ਆਪਾਂ ਐ ਖਾਂ। ਤਾਂ ਹੀ ਸਾਹਿਬ ਨੇ ਕਿਹਾ ਕਿ ਜੇ ਹਾ ਚੀਰੀ ਲਿਖਿਆ, ਇਹਦਾ ਮਤਲਬ ਲਿਖਾਇਆ ਹੋਇਆ, ਤੇ ਹੁਕਮ ਕਮਾਏ ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਏ। ਮੌਤ ਪਰਮਾਤਮਾ ਦੀ ਮਨੁੱਖੀ ਸਰੀਰ ਦੇ ਅੰਤ ਦਾ ਪ੍ਰਬੰਧ ਉਹਨੇ ਜਨਮ ਤੋਂ ਪਹਿਲਾਂ ਹੀ ਕਰ ਦਿੱਤਾ। ਪਰ ਫਰਕ ਇੰਨਾ ਹੈ ਕਿ ਇਹ ਸਰੀਰ ਇੰਨਾ ਚੰਗਾ ਲੱਗਦਾ, ਇਹਨੂੰ ਛੱਡਣ ਨੂੰ ਚਿੱਤ ਨਹੀਂ ਬੰਦੇ ਦੇ ਕਰਦਾ। ਹਾਲਾਂਕਿ ਗੁਰਬਾਣੀ ਵਿੱਚੋਂ ਮੈਂ ਦੋ ਕੁ ਪ੍ਰਮਾਣ ਅਰਜ਼ ਕਰਨੇ ਨੇ, ਕਿਉਂਕਿ ਭਾਈ ਸਾਹਿਬ ਜੋ ਸ਼ਬਦ ਪੜ੍ਹ ਰਹੇ ਸਨ, ਡਾਕਟਰ ਸਾਹਿਬ ਨੇ ਥੋੜਾ ਜਿਹਾ ਹਵਾਲਾ ਦਿੱਤਾ, ਦੁਆ ਸਾਹਿਬ ਨੇ, ਮਰਦੇ ਸਾਰੇ ਨੇ, ਪਰ ਸਿਧਾਂਤ ਨੂੰ ਸਾਹਮਣੇ ਰੱਖ ਕੇ ਜਦੋਂ ਮੌਤ ਕੋਈ ਸਵੀਕਾਰ ਕਰਦਾ ਹੈ, ਉਹਦੀ ਮੌਤ ਵੀ ਜ਼ਿੰਦਗੀ ਦੇ ਕੇ ਜਾਂਦੀ, ਉਹਦੀ ਮੌਤ ਵਿੱਚੋਂ ਜੀਵਨ ਨਿਕਲਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਦੋ ਸ਼ਬਦ ਅਰਜ਼ ਕਰਨੇ ਕਿ ਜਿੱਥੇ ਸਰੀਰ ਛੱਡਣ ਨੂੰ ਦਿਲ ਨਹੀਂ ਕਰਦਾ, ਪਰ ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਆਤਮਾ ਆਵਾਜ਼ ਦਿੰਦੀ ਹੈ, ਪਰ ਸਰੀਰ ਦਾ ਮੋਹ ਇਹਨਾਂ ਸਰੀਰ ਆਤਮਾ ਨੂੰ ਛੱਡਣ ਨੂੰ ਤਿਆਰ। ਇੱਕ ਤਾਂ ਸ਼ਬਦ ਕਹਿ ਕਿ ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖਵਾਸੀ ਬਾਲ ਗੋਪਾਲੇ, ਤੁਝੈ ਬਿਨਾ ਕੋ ਕਿਤ ਕੀ ਨਾ ਲੇਖੇ, ਵਚਨ ਦੇ ਛੋੜ ਨਾ ਜਾ ਸਾਖੇ। ਮਾਰੂ ਹਜ਼ੂਰ ਗੁਰੂ ਅਰਜਨ ਸਾਹਿਬ ਦੇ ਬਚਨ। ਧਨ ਦਾ ਅਰਥ ਹੈ ਕਾਇਆ ਇਸਤਰੀ, ਤੇ ਪਤੀ ਪ੍ਰਿਆ ਦਾ ਅਰਥ ਹੈ ਆਤਮਾ। ਕਹਿੰਦੇ ਨੇ ਇੱਕ ਦਿਨ ਹਜ਼ੂਰ ਕਹਿੰਦੇ ਨੇ ਕਾਇਆ ਤੇ ਆਤਮਾ, ਸਾਡੀ ਸੋਲ ਤੇ ਸਾਡੀ ਬੋਡੀ, ਦੋਨਾਂ ਦਾ ਆਪਸੀ ਸੰਵਾਦ ਮੈਂ ਸੁਣਿਆ। ਹਜ਼ੂਰ ਕਹਿੰਦੇ ਨੇ ਕਿ ਕਾਇਆ ਕਹਿ ਰਹੀ ਸੀ ਹੇ ਆਤਮਾ ਪਤੀ ਤੂੰ ਮੇਰੇ ਨਾਲ ਵਚਨ ਦੇ ਕਿ ਕਦੀ ਮੈਨੂੰ ਛੱਡ ਕੇ ਨਹੀਂ ਜਾਏਗਾ। ਧਨ ਕਹਿ ਮਤਲਬ ਕਾਇਆ, ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖਵਾਸੀ ਬਾਲ ਗੋਪਾਲੇ, ਮੇਰੇ ਬਚਪਨ ਦੇ ਸਾਥੀ ਆਤਮਾ ਮੈਨੂੰ ਛੱਡ ਕੇ ਨਾ ਜਾਈ, ਜੇ ਤੂੰ ਚਲਾ ਗਿਆ ਤੇਰੇ ਤੋਂ ਬਿਨਾਂ ਮੇਰੀ ਕੀਮਤ ਕੋਈ, ਤੁਝੇ ਬਿਨਾ ਉਹ ਕਿਤ ਕੀ ਨਾ ਲੇਖੇ, ਬਚਨ ਦੇ ਛੋੜ ਨਾ ਜਾ ਸਾਖੇ। ਮਹਾਰਾਜ ਕਹਿੰਦੇ ਨੇ ਪਿਰ ਕਹਿਆ ਹਉ ਹੁਕਮੀ ਬੰਦਾ, ਆਤਮਾ ਨੇ ਬੋਲ ਕੇ ਕਿਆ ਕਾਇਆ ਕੇਸ ਕੱਚੀ ਗੱਲ ਵਿੱਚ ਪੈ ਗਈ ਹੈ, ਮੈਂ ਕਿਸੇ ਦੇ ਹੁਕਮ ਦਾ ਬੱਧਾ ਆਇਆ, ਮੈਂ ਘੱਲਿਆ ਹੋਇਆ ਆਇਆ ਤੇ ਸੱਦੇ ਹੋਏ ਨੇ ਚਲੇ ਜਾਣਾ। ਆ ਦੋ ਜਿਹੜੇ ਸ਼ਬਦ ਘੱਲੇ ਤੇ ਸੱਦੇ ਬੜੇ ਗਹਿਰੇ ਨੇ। ਘੱਲੇ ਦਾ ਮਤਲਬ ਅਸੀਂ ਆਪਣੀ ਮਰਜ਼ੀ ਨਾਲ ਬਿਲਕੁਲ ਨਹੀਂ ਆਏ, ਤੇ ਸੱਦੇ ਦਾ ਮਤਲਬ ਅਸੀਂ ਆਪਣੀ ਮਰਜ਼ੀ ਨਾਲ ਜਾਣਾ ਵੀ ਨਹੀਂ। ਘੱਲਣ ਵੇਲੇ ਵੀ ਹੁਕਮ ਖੈ ਤੇ ਸੱਦਣ ਵੇਲੇ ਵੀ ਹੁਕਮ ਖੈ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਨਮ ਲਈ ਵੀ ਸ਼ਬਦ ਭਾਣਾ ਵਰਤ ਰਿਹਾ ਤੇ ਮੌਤ ਲਈ ਵੀ ਸ਼ਬਦ ਭਾਣਾ ਵਰਤਿਆ। ਸਤਿਗੁਰੂ ਦੇ ਬਚਨ ਅਸੀਂ ਪੜ੍ਹਦੇ ਹਾਂ ਨਾ ਕਿ ਜਾਂ ਤਿਸ ਭਾਣਾ ਤਾਂ ਜੰਮਿਆ, ਜਦੋਂ ਦਾ ਭਾਣਾ ਵਾਪਰਿਆ ਉਹਨੇ ਘੱਲਿਆ ਉਦੋਂ ਆਏ। ਪਰ ਇਹ ਸ਼ਬਦ ਵਲਾਵਾ ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖਵਾਸੀ ਬਾਲ ਗੋਪਾਲੇ, ਤੁਝੇ ਬਿਨਾ ਉਹ ਕਿਤ ਕੀ ਨਾ ਲੇਖੇ, ਵਚਨ ਦੇ ਛੋੜ ਨਾ ਜਾ ਸਾਖੇ। ਆਤਮਾ ਕਹਿੰਦਾ ਫਿਰ ਕਹਿਆ ਖੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਕਹਿੰਦੇ ਨੇ ਆਤਮਾ ਕਹਿੰਦਾ ਭੋਲੀ ਕਾਇਆ ਕਿ ਮੇਰੇ ਉੱਤੋਂ ਤੂੰ ਆਸ ਰੱਖਣੀ, ਮੈਂ ਤਾਂ ਉਹਦੇ ਹੁਕਮ ਦਾ ਬੱਝਾ ਆਇਆ ਜਿਹਦੇ ਉੱਪਰ ਕਿਸੇ ਦਾ ਜ਼ੋਰ ਕਿਸੇ ਦਾ ਤਾਕਤ ਨਹੀਂ ਚੱਲਦੀ। ਫਿਰ ਕਹਿਆ ਉਹ ਹੁਕਮੀ ਬੰਦਾ, ਉਹ ਭਾਰੂ ਠਾਕੁਰ ਜਿਸ ਕਾਨ ਨਾ ਛੰਦਾ, ਜਿੱਚਰ ਰੱਖ ਹੈ ਤਿੱਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊੜ ਸਿਧਾ ਸਾਖ, ਸੱਦਿਆ ਤੇ ਮੈਂ ਜਾਵਾਂਗਾ, ਕੋਈ ਨੀ ਮੈਨੂੰ ਬਚਾ ਸਕਦਾ। ਸ਼ਾਇਦ ਇਹੀ ਕਾਰਨ ਮਹਾਂਪੁਰਖਾਂ ਨੇ ਭਗਤਾਂ ਨੇ ਮੌਤ ਦੇ ਸੰਬੰਧ ਵਿੱਚ, ਮੈਂ ਅਸੀਂ ਪਿਛਲੇ ਦਿਨ ਇਕੱਠੇ ਸੀ ਫਤਿਹਗੜ੍ਹ ਸਾਹਿਬ, ਉਸ ਦਿਨ ਗੱਲ ਚੱਲੀ ਬਿਰਹਾ ਦੀ, ਤੇ ਮੇਰੇ ਮਨ ਚ ਉੱਤੇ ਗੱਲ ਹੋਰ ਆਈ ਕਿ ਅਸਲ ਵਿੱਚ ਜੀਵਨ ਮਾਣਿਆ ਹੀ ਉਹਨਾਂ ਨੇ ਜਿਨ੍ਹਾਂ ਨੇ ਮੌਤ ਨੂੰ ਅਨੁਭਵ ਕਰ ਲਿਆ। ਜਿੰਨੀ ਤੁਸੀਂ ਬਾਣੀ ਪੜੋਗੇ, ਬਹੁ ਹਿੱਸਾ ਬਾਣੀ ਦਾ ਮੌਤ ਦੀ ਗੱਲ ਪਿਆ ਕਰਦਾ। ਮਹਾਰਾਜ ਕਹਿੰਦੇ ਨੇ ਉਹ ਗੱਲ ਕਹੀ ਵੀ ਮੈਂ ਤੈਨੂੰ ਤੇਰੇ ਨਾਲ ਨਹੀਂ ਰਹਿ ਸਕਦਾ, ਜਦੋਂ ਉਹਨੇ ਸੱਦਿਆ ਤੇ ਮੈਂ ਜਾਵਾਂਗਾ, ਜਾਂ ਸੱਦੇ ਤਾਂ ਊੜ ਸਿਦਾਸਾ ਹੈ। ਮਹਾਰਾਜ ਕਹਿੰਦੇ ਜੋ ਪ੍ਰਹਿ ਬਚਨ ਕਹੇ ਧਨ ਸਾਚੇ, ਧਨ ਕਜੂ ਨਾ ਸਮਝੇ ਚੰਚਲ ਕਾਚੇ, ਬੋਰ ਬੋਰ ਪਿਰਕੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ। ਕਾਇਆ ਸਮਝਦੀ ਹੈ ਆਤਮਾ ਮਜ਼ਾਕ ਕਰਦਾ। ਮਹਾਰਾਜ ਕਹਿੰਦੇ ਨੇ ਆਈ ਆਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪੁਕਾਇਆ। ਮਤਾ ਦਾ ਅਰਥ ਸਲਾਹ, ਪੁੱਛ ਪੜਤਾਲ ਹੀ ਨਹੀਂ ਕੀਤੀ। ਇਸ ਸਰੀਰ ਵਿੱਚ ਇਸ ਬੋਡੀ ਵਿੱਚ ਆਤਮਾ ਨੂੰ ਰਹਿੰਦਿਆਂ 70 ਸਾਲ 80 ਸਾਲ 100 ਸਾਲ ਹੋ ਗਏ। ਉਹ ਪਿਆਰਿਓ ਕਿਸੇ ਨਾਲ ਬੰਦਾ 4 ਦਿਨ ਕਿਤੇ ਟੇਕ ਕੇ ਬਹਿ ਜਾਏ ਤੇ ਉਹਨੂੰ ਵੀ ਕਹਿੰਦਾ ਚੰਗਾ ਭਾਈ ਸੱਜਣਾ ਮੈਂ ਹੁਣ ਕੱਲ ਨੂੰ ਚਲੇ ਜਾਣਾ ਹੀ। ਪਰ ਮਹਾਰਾਜ ਕਹਿੰਦੇ ਨੇ ਆਤਮਾ 100 ਸਾਲ ਵੀ ਅੰਦਰ ਰਹੇ ਪਰ ਬੰਦਿਆਂ ਨੇ ਜਾਣ ਲੱਗਿਆ ਤੈਨੂੰ ਦੱਸਣਾ ਨਹੀਂ ਕਿ ਅੱਜ ਆਪਣਾ ਆਖਰੀ ਮੇਲ ਹੈ, ਆਪਾਂ ਸ਼ਾਮ ਨੂੰ ਤੈਨੂੰ ਛੱਡ ਕੇ ਚਲੇ ਜਾਣਾ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਮੋਹੇ ਬੈਰਾਗ ਭਇਓ, ਇਹ ਜੀਓ ਆਏ ਕਹਾਂ ਗਏ।
ਕਹਿੰਦੇ ਨੇ ਬੈਰਾਗ ਹੋ ਗਿਆ, ਆਇਆ ਸੀ ਕਿੱਥੇ ਚਲਾ ਗਿਆ? ਹਜ਼ੂਰ ਕਹਿੰਦੇ ਨੇ ਉਹ ਆਈ ਆਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊੜ ਸਿਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ। ਇੱਕ ਬਚਨ ਸੀ ਗੁਰਦੇਵ ਦਾ ਹੋਰ ਪੜ੍ਹਨੇ, ਉਹਦੇ ਵਿੱਚ ਦੇਖੋ ਇਹ ਸਲੀਏ ਦੱਸੀ ਕਿ ਸਾਡੀ ਸਰੀਰ ਕਰਕੇ ਕੀਮਤ ਨਹੀਂ, ਸਰੀਰ ਦੀ ਕੀਮਤ ਤਾਂ ਜੇ ਇਹਦੇ ਅੰਦਰ ਜੋਤ ਕੀ ਹੈ, ਜੇ ਜੋਤ ਨਹੀਂ ਤਾਂ ਸਰੀਰ ਦੀ ਕੀ ਕੀਮਤ। ਤਾਂ ਹੀ ਸਤਿਗੁਰੂ ਨੇ ਕਿਹਾ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਜੀਉ ਪਾਏ ਪਿੰਡ ਜਿਨ ਸਾਜਿਆ। ਚੇਤੇ ਰੱਖਿਓ ਪਿੰਡ ਬਾਅਦ ਵੀ ਸਾਜਿਆ, ਪਹਿਲਾਂ ਜੀਉ ਪਾਇਆ। ਇਹ ਪਿਛਲੀ ਵਾਰ ਵੀ ਸ਼ਾਇਦ ਇੱਕ ਵਾਰੀ ਅਰਜ਼ ਕੀਤੀ ਸੀ ਕਲਗੀਧਰ ਸਾਹਿਬ, ਸਰੀਰ ਪਹਿਲਾਂ ਕਿ ਜੀਉ ਪਹਿਲਾਂ। ਅਸਲ ਚ ਕੋਈ ਚੀਜ਼ ਅਸੀਂ ਦੇਖੀ, ਅਸੀਂ ਭਾਂਡਾ ਲੈਂਦੇ ਹਾਂ ਕੋਈ ਚੀਜ਼ ਪਵਾਉਣ ਲਈ, ਮੰਨ ਲਓ ਕਿ ਪਾਣੀ ਲੈਣਾ ਹੋਵੇ ਤੇ ਭਾਂਡੇ ਤੋਂ ਬਿਨਾਂ ਪਾਣੀ ਜਿਹੜਾ ਉਹ ਟਿਕਦਾ ਨਹੀਂ, ਪਹਿਲਾਂ ਭਾਂਡਾ ਬਾਅਦ ਵਿੱਚ ਪਾਣੀ। ਪਰ ਕਦੀ ਕਿਸੇ ਕਿਹਾ ਤੂੰ ਖਾਲੀ ਹੱਥ ਜਾ, ਖੂਹ ਵਿੱਚੋਂ ਪਾਣੀ ਵਿੱਚੋਂ ਭਾਂਡੇ ਨਿਕਲਣਗੇ, ਆਪਣੇ ਆਪ ਪਾਣੀ ਵਿੱਚ ਟਿਕ ਜਾਏਗਾ। ਜਿੱਥੇ ਵੀ ਜਾਓਗੇ ਭਾਂਡਾ ਹੋਵੇਗਾ ਤੇ ਪਾਣੀ ਟਿਕਣਾ। ਪਰ ਰੱਬ ਦੀ ਅਚਰਜ ਖੇਡ ਇਹ ਵੇ, ਉਹਨੇ ਪਾਣੀ ਦੀ ਬੂੰਦ ਵਿੱਚੋਂ ਇਹ ਭਾਂਡਾ ਬਣਾ ਦਿੱਤਾ, ਉਹਦੇ ਵਿੱਚੋਂ ਭਾਂਡਾ ਬਣਾ ਕੇ ਉਹਦੀ ਬੂੰਦ ਨੂੰ ਜੋਤ ਨੂੰ ਫਿਰ ਵਿੱਚ ਟਿਕਾ ਦਿੱਤਾ, ਜੀਉ ਵਿੱਚੋਂ ਭਾਂਡਾ ਨਿਕਲਿਆ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮਹਾਰਾਜ ਕਹਿੰਦੇ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਮੈਂ ਜਿਹੜਾ ਦੂਜਾ ਸ਼ਬਦ ਅਰਜ ਕਰਨ ਲੱਗਾ ਵਾ ਕਿ ਇਸ ਬੋਡੀ ਨੇ ਮਰਨਾ ਹੈ ਤੇ ਮਰਨ ਦਾ ਅਰਥ ਇਹਦੇ ਵਿੱਚੋਂ ਜੋਤ ਦਾ ਨਿਕਲ। ਵੈਸੇ ਇੱਕ ਵਿਦਵਾਨ ਕਹਿੰਦਾ ਸੀ ਕਿ ਜ਼ਿੰਦਗੀ ਕਿਆ ਹੈ, ਅਨਾਸਰ ਮੇ ਜ਼ਹੂਰੇ ਤਰਤੀਬ, ਕਿ ਤੱਤਾਂ ਦਾ ਇੱਕ ਹੋ ਜਾਣਾ। ਮੈਂ ਇੱਕ ਤੁੱਕ ਹੋਰ ਅੱਜ ਪੜ੍ਹਨੀ ਜੋ ਭਾਈ ਸਾਹਿਬ ਨੇ ਕੀਤਾ, ਅਖੀਰਲਾ ਪੜ੍ਹਿਆ ਸੀ। ਕਬੀਰ ਸਾਹਿਬ ਕਹਿੰਦੇ ਮੈਂ ਰਹਿਤ ਰੱਖ ਲਈ, ਕਹਿੰਦੇ ਕਿਹੜੀ ਰਹਿਤ? ਕਹਿੰਦੇ ਨੇ ਅਪ ਤੇਜ ਬਾਏ ਪ੍ਰਿਥਮੀ ਆਕਾਸ਼ਾ। ਭਾਈ ਸਾਹਿਬ ਉਹਨੇ ਸ਼ਬਦ ਪੜ੍ਹ ਕੇ ਗਏ, ਐਸੀ ਰਹਿਤ ਰਹੂ ਹਰ ਪਾਸਾ। ਕਹਿੰਦੇ ਨੇ ਮੈਂ ਤਾਂ ਪੰਜਾਂ ਤੱਤਾਂ ਵਾਲੀ ਰਹਿਤ ਰੱਖ ਲਈ, ਤੇ ਪੰਜਾਂ ਤੱਤਾਂ ਦੀ ਰਹਿਤ ਕੇਵਲ ਬ੍ਰਹਮ ਗਿਆਨੀ ਦੀ ਹੁੰਦੀ ਹੈ, ਆਮ ਬੰਦੇ ਦੀ ਰਹਿਤ ਪੰਜਾਂ ਤੱਤਾਂ ਦੀ ਨਹੀਂ ਹੋ ਸਕਦੀ। ਇਹ ਵੀ ਅਸੀਂ ਤੁਕ ਜ਼ਰੂਰ ਵਾਚਾਂਗੇ ਕਿਉਂਕਿ ਕੀਰਤਨ ਚ ਆਈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਦੇਖੋ ਇਸ ਆਤਮਾ ਕਰਕੇ ਇਸ ਸਰੀਰ ਨੂੰ ਪੁੱਛਿਆ ਜਾਂਦਾ। ਹੁਣ ਸਤਿਗੁਰੂ ਦਾ ਇੱਕ ਅੰਮ੍ਰਿਤ ਸ਼ਬਦ ਉਹ ਵੀ ਪੜਿਆ ਜਾਂਦਾ ਅਕਸਰ ਭੋਗ ਤੇ, ਕਿ ਤਿਚਰ ਵਸੈ ਸੁਖੇ ਲੜੀ ਕਾਇਆ, ਓਨੀ ਦੇਰ ਤੱਕ ਤੂੰ ਸੁਖੀ ਹੈ ਜਿਚਰ ਸਾਥੀ ਨਾਲ, ਜਿੰਨੀ ਦੇਰ ਤੱਕ ਤੇਰੇ ਨਾਲ ਆਤਮਾ ਹੈ। ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਹ, ਮਨ ਬੈਰਾਗ ਭਇਓ, ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਹੋ। ਜਿਚਰ ਵਸਿਆ ਕੰਤ ਘਰ ਆਤਮਾ, ਜੀਉ ਜੀਉ ਸਭ ਕਹਾਤ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਕੀ। ਸਿਰਫ ਇਹੀ ਮੰਜ਼ਿਲ ਹੈ। ਸਿਰ ਮੈਂ ਅਰਜ਼ ਕੀਤੀ ਇੱਕ ਹੈ ਫਿਜ਼ੀਕਲ ਡੈਥ, ਸਰੀਰਕ ਮੌਤ, ਜੋ ਬਣਿਆ ਉਹ ਟੁੱਟੇਗਾ, ਜੋ ਉਪਜਿਆ ਹੈ ਉਹ ਬਿਣਸੇਗਾ, ਹਰ ਚੀਜ਼ ਇੱਕ ਦਿਨ ਖਤਮ ਹੋਵੇਗੀ। ਇਹ ਦਿਸਦੇ ਹੋਏ ਸਰੀਰ ਕਿਹੜੇ ਰਹਿ ਜਾਣੇ? ਵੈਸੇ ਸਾਇੰਸ ਇਹ ਗੱਲ ਕਹਿੰਦੀ ਹੈ ਕਿ ਜਿਸ ਧਰਤੀ ਤੇ ਇੱਕ ਬੰਦਾ ਖਲੋਤਾ, ਇਹ ਤਕਰੀਬਨ ਅੱਜ ਤੋਂ 30 ਸਾਲ ਪਹਿਲਾਂ ਇਹ ਗੱਲ ਮੈਂ ਪੜ੍ਹੀ ਸੀ ਕਿ ਜਿਸ ਧਰਤੀ ਤੇ ਅਸੀਂ ਬੈਠੇ ਹਾਂ ਸਾਡੇ ਥੱਲੇ 12 ਬੰਦੇ ਪਹਿਲਾਂ ਮਰ ਚੁੱਕੇ ਨੇ, ਸਾਰੀ ਧਰਤੀ। ਕੇਵਲ ਇੰਨੀ ਨਹੀਂ, ਹਰ ਇੱਕ ਪੈਰ ਥੱਲੇ 12-12 ਬੰਦੇ ਮਰ ਚੁੱਕੇ ਨੇ। ਕਿੰਨੀ ਕੁ ਖਲਕਤ ਸੰਸਾਰ ਤੋਂ ਚਲੀ ਗਈ। ਮਹਾਰਾਜ ਕਹਿੰਦੇ ਨੇ ਕੇਵਲ ਜਨਮ ਲੈ ਕੇ ਮਰ ਜਾਣਾ ਇਹ ਨਹੀਂ। ਹੁਣ ਜਿਵੇਂ ਚਲੋ ਸ਼ਬਦ ਵੀ ਪੜ੍ਹੇ, ਐਸਾ ਮਰੂ ਜੇ ਬੋਰ ਨਾ ਮਰਨਾ ਪਿਆਰ, ਇਹਨਾਂ ਦੇ ਗਲ ਵਿੱਚ ਤਾਂ ਟੈਰਾਂ ਟੈਰ ਪਾ ਕੇ ਮਾਰਤਾ। ਸ਼ਬਦ ਚਲੋ ਅਸੀਂ ਪੜ੍ਹ ਦਿੱਤਾ, ਉਹ ਤਸ਼ੱਦਦ ਹੋਇਆ, ਉਹ ਮਿੱਥ ਕੇ ਜ਼ੁਲਮ ਕੀਤਾ ਗਿਆ। ਕੋਈ ਜ਼ਰੂਰੀ ਨਹੀਂ ਸਾਰੇ ਮਰਨ ਵਾਲੇ ਜਿਹੜੇ ਸਨ ਉਹ ਸ਼ਬਦ ਹੀ ਕਮਾਉਣ ਵਾਲੇ ਹੋਣਗੇ। ਇਹਨੂੰ ਥੋੜ੍ਹਾ ਜਿਹਾ ਅਸ਼ਰਧਾ ਨਾਲ ਨਹੀਂ ਦੇਖਣਾ, ਭਾਵਨਾ ਨਾਲ ਦੇਖੇ। ਛੋਟੇ ਛੋਟੇ ਬੱਚੇ ਕੋਹ ਕੇ ਮਾਰ ਦਿੱਤੇ ਤੇ 84 ਕਦੀ ਸਾਨੂੰ ਜ਼ਿੰਦਗੀ ਚ ਭੁੱਲ ਨਹੀਂ ਸਕੇ, ਜਿੰਨਾ ਮਰਜ਼ੀ ਕੋਈ ਕਹੀ ਜਾਏ। ਪਾਤਰ ਨੇ ਇੱਕ ਵਾਰੀ ਗੱਲ ਕਹੀ ਸੀ, ਕਹਿਣ ਲੱਗਾ ਜਿਸ ਤੇਗ ਦੇ ਘਾਟ ਗੁਰੂ ਉਤਰੇ ਉਸ ਤੇਗ ਤੋਂ ਖੂਨ ਸੁੱਕਦਾ ਨਹੀਂ, ਭਾਵੇਂ ਤਿਲਕ ਲਗਾ ਕੇ ਆ ਜਾਵੇ ਤੇ ਭਾਵੇਂ ਦਸਤਾਰ ਸਜਾ ਕੇ ਆ ਜਾਵੇ, ਔਰੰਗਜ਼ੇਬ ਸਾਥੋਂ ਲੁਕਦਾ ਨਹੀਂ। ਉਹ ਬੰਦਾ ਪ੍ਰਗਟ ਹੋ ਹੀ ਜਾਂਦਾ। ਜ਼ੁਲਮ ਦੀ ਇੱਕ ਹਨੇਰੀ ਚੱਲੀ, ਉਸ ਹਨੇਰੀ ਵਿੱਚ ਅੱਜ ਤੱਕ ਲੋਕ ਉਸ ਸੇਕ ਨੂੰ ਖੰਡਾਉਂਦੇ ਪਏ ਨੇ। ਲੋਕੀ ਘਰੋਂ ਬੇਘਰ ਹੋ ਗਏ, ਇੱਕ ਇੱਕ ਪਰਿਵਾਰ ਦੇ ਕਿੰਨੇ ਕਿੰਨੇ ਜੀ ਚਲੇ ਗਏ। ਪਰ ਕਿੰਨਾ ਅੰਨਾ ਕਾਨੂੰਨ ਇਸ ਧਰਤੀ ਦਾ, ਬੇਨਤੀ ਸੁਣਿਓ, ਦੇਖੋ ਇਸ ਮੁਲਕ ਦਾ ਅੰਨਾ ਕਾਨੂੰਨ। ਇਹ ਸ਼ਬਦ ਸਾਨੂੰ ਸਵੀਕਾਰਨੇ ਪੈਣਗੇ। ਜੇ ਇੱਕ ਆਦਮੀ ਕੁਛ ਆਦਮੀਆਂ ਨੂੰ ਮਾਰਦਾ ਹੈ ਤੇ ਕਾਨੂੰਨ ਸਾਲ ਡੇਢ ਸਾਲ ਦੋ ਸਾਲ ਵਿੱਚ ਉਹਨੂੰ ਫਾਂਸੀ ਤੱਕ ਲੈ ਜਾਂਦਾ, ਤੇ ਜਿਨ੍ਹਾਂ ਨੇ ਇੰਨੇ ਕਤਲ ਕਰ ਦਿੱਤੇ, ਸੱਚ ਇਹ ਉਹਨਾਂ ਉੱਤੇ ਕੇਸ ਚਲਾਉਣ ਨੂੰ ਵੀ ਕੋਈ ਤਿਆਰ ਨਹੀਂ। ਤਾਂ ਹੀ ਕਿਹਾ ਸੀ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਘਰੀ ਜਾਵਣੇ, ਕਦੋਂ ਤੱਕ ਇੱਥੇ ਖੜੇ ਰਹਿਣ। ਖੈਰ ਮੈਂ ਪ੍ਰਕਰਨ ਵਿੱਚ ਰਹਾਂ। ਇੱਕ ਇਹ ਮੌਤ ਹੈ ਜਿਹੜੀ ਜ਼ੁਲਮ ਕੀਤਾ ਗਿਆ। ਤਿੰਨ ਘੱਲੂਕਾਰਿਆਂ ਦਾ ਸੀ ਜ਼ਿਕਰ ਕਰਨੇ, ਇਹ ਤੀਸਰਾ ਘੱਲੂਕਾਰਾ ਆਪਾਂ ਮੰਨਾਂਗੇ। ਪਹਿਲਾ 61 ਵਾਲਾ, 47 ਵਾਲਾ ਪਿਛਲੀ ਸਦੀਆਂ ਦੀ ਗੱਲ, ਤੇ 84 ਵਾਲਾ। ਇੱਕ ਵਿੱਚ 10,000 ਕਾਨੋਵਾਨ ਦਾ ਸ਼ੰਭ, ਛੋਟਾ ਘੱਲੂਕਾਰਾ, 10,000 ਸਿੱਖ ਇੱਕ ਦਿਨ ਮਾਰਿਆ ਗਿਆ। ਤੁਹਾਡੇ ਨੇੜੇ ਕੁੱਪਰ ਖੇੜਾ, ਇੱਥੇ 35,000 ਸਿੱਖ ਪੌਣੀ ਕੌਮ ਪੂਰੀ ਇੱਕ ਦਿਨ ਮਾਰ ਦਿੱਤੀ ਗਈ। ਤੇ ਆਹ ਜਿਹੜਾ 84 ਵਾਪਰਿਆ, ਤੁਸੀਂ ਦੇਖਦੇ ਹੋ ਗਿਣਤੀ ਕੋਈ ਨੀ, ਹਿਸਾਬ ਕਿਤਾਬ ਵੀ ਕੋਈ ਨੀ, ਕਿੰਨੇ ਕੁ ਮਾਰ ਦਿੱਤੇ। ਇੰਨੇ ਜ਼ੁਲਮ ਦੀ ਖਨੇਰੀ ਚੱਲੀ, ਮੌਤ ਉਹਨਾਂ ਨੂੰ ਵੀ ਆਈ। ਪਰ ਅੱਜ ਅਸੀਂ ਉਹਨਾਂ ਨੂੰ ਯਾਦ ਪੈ ਕਰਨੇ। ਇੱਕ ਵਾਰ ਇੱਥੇ ਮਰਜ਼ ਕੀਤੀ ਸੀ, ਆਸਟ੍ਰੇਲੀਆ ਚ ਇੱਕ ਯਹੂਦੀ ਹੋਇਆ ਜੀ ਆਰਕੀਟੈਕਟ, ਉਹ ਬੰਦਾ ਬਹੁਤ ਪੜਿਆ ਸੀ। ਉਸ ਆਰਕੀਟੈਕਟ ਨੇ ਹਿਟਲਰ ਦੇ ਜ਼ੁਲਮ ਤੋਂ ਬਾਅਦ ਆਪਣੀ ਜੌਬ ਛੱਡ ਦਿੱਤੀ। ਉਹ ਲੱਖਾਂ ਡਾਲਰ ਕਮਾਉਣ ਵਾਲਾ ਬੰਦਾ, ਉਹਨੇ ਥਾਂ ਥਾਂ ਤੇ ਜਾ ਕੇ ਜਿੱਥੇ ਜਿੱਥੇ ਜ਼ੁਲਮ ਕੀਤਾ, ਜਿਨ੍ਹਾਂ ਲੋਕਾਂ ਨੇ ਕੀਤਾ ਜਿਹੜੇ ਜਿੰਦੇ ਸਨ, ਉਹਨਾਂ ਨੂੰ ਕੇਸ ਲੜ ਲੜ ਕੇ ਸਜ਼ਾਵਾਂ ਦਵਾਈਆਂ। ਜਦੋਂ ਬੰਦੇ ਦੀ ਮੌਤ ਹੋਈ, ਉਸ ਤੋਂ ਇੱਕ ਮਹੀਨਾ ਪਹਿਲਾਂ ਤਕਰੀਬਨ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਵੀ ਤੂੰ ਏਡੇ ਸੋਹਣੀ ਤੇਰੀ ਜੌਬ, ਇੰਨੀ ਤੇਰੀ ਪੜ੍ਹਾਈ, ਇਹ ਕਿਹੜੇ ਪਾਸੇ ਤੂੰ ਪੈ ਗਿਆ। ਉਹਨੇ ਗੱਲ ਜਿਹੜੀ ਕਹੀ ਉਹ ਸੁਣਨ ਵਾਲੀ ਸੀ। ਉਹ ਕਹਿੰਦਾ ਤੁਸੀਂ ਯਹੂਦੀ ਹੋ ਤੇ ਮਰਨ ਤੋਂ ਬਾਅਦ ਇਹ ਆਸ ਰੱਖਦੇ ਹੋ ਆਪਾਂ ਕਿਤੇ ਜਾਣਾ ਹੈ? ਕਹਿਣ ਲੱਗੇ ਬਿਲਕੁਲ ਹਾਂ, ਆਸ ਰੱਖਦੇ ਹਾਂ ਕਿ ਅਸੀਂ ਅੱਗੇ ਜਾਣਾ ਹੈ। ਕਹਿੰਦੇ ਨੇ ਜਦੋਂ ਤੁਸੀਂ ਮਰਨ ਤੋਂ ਬਾਅਦ ਸੰਸਾਰ ਨੂੰ ਛੱਡ ਕੇ ਤੁਰੋਗੇ ਤੇ ਅੱਗੇ ਜਾ ਕੇ ਤੁਸੀਂ ਇਹ ਕਹੋਗੇ ਮੈਂ ਇੰਨੇ ਟੀਵੀ ਚੈਨਲ ਬਣਾ ਕੇ ਆਇਆ, ਮੈਂ ਇੰਨਾ ਬਿਜ਼ਨਸ ਕਰਕੇ ਆਇਆ, ਇੰਨੇ ਮੇਰੇ ਜਹਾਜ਼ ਸਨ, ਇੰਨੇ ਮੇਰੇ ਸ਼ਿਪ ਸਨ, ਇੰਨੀਆਂ ਮੇਰੀਆਂ ਬਿਲਡਿੰਗ ਸਨ। ਕਹਿੰਦਾ ਤੁਸੀਂ ਆਪਣੇ ਕੀਤੇ ਹੋਏ ਕੰਮ ਤੇ ਇਕੱਠੇ ਧਨ ਦਾ ਵੇਰਵਾ ਦਿਓਗੇ ਤੇ ਜਦੋਂ ਮੈਂ ਤੁਰਾਂਗਾ ਤੇ ਮੈਨੂੰ ਰਸਤੇ ਵਿੱਚ ਇਹ ਜ਼ੁਲਮ ਨਾਲ ਸ਼ਹੀਦ ਕੀਤੇ ਹੋਏ ਯਹੂਦੀ ਮਿਲਣਗੇ, ਉਹ ਪੁੱਛਣਗੇ ਤੂੰ ਕੀ ਕਰਕੇ ਆਇਆ? ਮੈਂ ਕਹਾਂਗਾ ਮੈਂ ਨੌਕਰੀ ਛੱਡ ਕੇ ਸਾਰੀ ਜ਼ਿੰਦਗੀ ਤੁਹਾਨੂੰ ਯਾਦ ਹੀ ਕਰਦਾ ਰਿਹਾ, ਮੈਂ ਤੁਹਾਡੀ ਯਾਦ ਲੈ ਕੇ ਆਇਆ। ਜਦੋਂ ਇਹ ਸ਼ਬਦ ਪੜਿਆ ਮੈਨੂੰ ਰਤਨ ਸਿੰਘ ਭੰਗੂ ਦਾ ਇਹ ਗੱਲ ਚੇਤੇ ਆਈ। ਉਸ ਵਕਤ ਉਹਨੇ ਕਿਹਾ ਮੈਂ ਯਾਦ ਰੱਖ ਕੇ ਤੁਰਿਆ। ਚੇਤੇ ਰੱਖਿਓ, ਯਾਦ ਕੀ ਸਾਨੂੰ ਪੁਰਾਤਨਤਾ ਨਾਲ ਜੋੜਦੀ ਏ? ਜਦੋਂ ਸਾਡੀ ਯਾਦ ਵਿਸਰ ਜਾਏਗੀ। ਸੱਚ ਇਵੇਂ ਸਿਆਣੇ ਲੋਕ ਕਹਿੰਦੇ ਸਨ ਕਿ ਭੇਡ ਦੇ ਬੱਚਿਆਂ ਵਿੱਚ ਸ਼ੇਰ ਦਾ ਬੱਚਾ ਵਿਚਾਰਾ ਰੁਲ ਗਿਆ, ਉਹ ਘਾਹ ਖਾਣਾ ਸ਼ੁਰੂ ਕਰ ਦਿੱਤਾ, ਭੇਡ ਦੀ ਤਰ੍ਹਾਂ ਮਿਆਕਣ ਲੱਗ ਪਿਆ। ਸ਼ੇਰ ਨੇ ਦੇਖਿਆ ਬੱਚਾ ਮੇਰਾ ਤੇ ਵੜ ਭੇਡਾਂ ਵਿੱਚ ਗਿਆ, ਕਿਉਂਕਿ ਇਹਨੂੰ ਆਪਣੇ ਅਸਲੇ ਦਾ ਚੇਤਾ ਭੁੱਲ ਗਿਆ। ਤੇ ਸ਼ੇਰ ਉਹਦੇ ਕੋਲ ਆ ਕੇ ਦਹਾੜਿਆ ਤੇ ਜਦੋਂ ਸ਼ੇਰ ਗਰਜਿਆ ਤੇ ਸ਼ੇਰ ਦਾ ਬੱਚਾ ਭੇਡਾਂ ਨੂੰ ਛੱਡ ਕੇ ਆਪਣੇ ਬਾਪ ਦੇ ਪਿੱਛੇ ਚਲਾ ਗਿਆ। ਕਿਉਂਕਿ ਯਾਦ ਬੜਾ ਕੁਝ ਦੇ ਕੇ ਜਾਂਦੀ। ਰਤਨ ਸਿੰਘ ਭੰਗੂ ਨੇ ਇੱਕ ਸ਼ਬਦ ਲਿਖਿਆ ਹੈ, ਉਹ ਕਹਿੰਦਾ ਸਰਦਾਰ ਸ਼ਬੇਗ ਸਿੰਘ ਤੇ ਸ਼ਬਾਜ ਸਿੰਘ ਨੂੰ ਜਦੋਂ ਚਰਖੜੀ ਚਾੜਿਆ, ਤੇ ਇਹ ਤਾਂ ਪਤਾ ਲੱਗਦਾ ਜਦੋਂ ਕੋਈ ਸਿਰੇ ਪੁੱਗ ਜਾਂਦਾ ਹੈ। ਉਹਨਾਂ ਨੂੰ ਵੀ ਸੱਚੀ ਗੱਲ, ਆਹ ਦਰਬਾਰ ਸਾਹਿਬ ਅੱਗੇ ਜਦੋਂ ਨਵਾਬੀ ਲੈ ਕੇ ਆਇਆ ਸਰਦਾਰ ਸ਼ਬੇਗ ਸਿੰਘ, ਉਹਨੂੰ ਬਾਹਰ ਕਰ ਦਿੱਤਾ ਗਿਆ। ਤੂੰ ਤਾਂ ਗਦਾਰ ਹੈ, ਇਹ ਸ਼ਬਦ ਸਾਡੇ ਲੋਕਾਂ ਕਹਿ, ਤੂੰ ਤਾਂ ਵਿਕਿਆ ਹੋਇਆ ਹੈ। ਉਹ ਬਾਹਰ ਬੈਠਾ ਰਿਹਾ। ਅੰਦਰ ਦਾ ਸਿੱਧਕ ਉਹਨੇ ਪਾਲਿਆ। ਇਹਨਾਂ ਨੇ ਬਹੁਤ ਕੁਛ ਕਿਹਾ ਸਾਡੇ ਲੋਕਾਂ ਨੇ। ਉਹਨੇ ਇੱਕ ਗੱਲ ਕਹੀ, ਉਹ ਕਹਿੰਦਾ ਮੇਰੀ ਗੱਲ ਸੁਣੋ, ਮਾਰ ਬੜੀ ਪੈ ਚੁੱਕੀ ਏ, ਇੱਕ ਕੰਮ ਕਰੋ, ਤੁਸੀਂ ਨਵਾਬੀ ਲਓ, ਵਿੱਚੋਂ ਕੋਈ ਸਿੰਘ ਚੜ੍ਹਦੀ ਕਲਾ ਜਿਵੇਂ। ਉਹ ਕਹਿਣ ਲੱਗੇ ਸੀ ਤਾਂ ਪਾਤਸ਼ਾਹੀ ਦਾ ਦਾਅਵਾ ਕਰਨੇ ਆ, ਸਾਨੂੰ ਗੁਰੂ ਕਹਿ ਕੇ ਗਿਆ, ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਜੇ ਯਾਦ ਕਰੇ ਖਮਰੀ ਗੁਰਿਆਈ, ਪਾਤਸ਼ਾਹ ਨਵਾਬੀ ਨਹੀਂ ਲੈ ਸਕਦਾ। ਉਹਨੇ ਕਿਹਾ ਮੇਰੀ ਗੱਲ ਸੁਣੋ, ਤੁਸੀਂ ਨਵਾਬੀ ਦੀ ਥਾਂ ਨਾ ਸਾਰੀ ਦੁਨੀਆ ਦਾ ਰਾਜ ਲਿਆ ਜੇ, ਪਰ ਅੱਜ ਮੇਰੀ ਗੱਲ ਮੰਨ ਲਓ, ਮਾਰ ਪੈ ਚੁੱਕੀ ਏ, ਨਵਾਬੀ ਲੈ ਕੇ ਤੁਸੀਂ ਰਾਜ ਕਰਕੇ ਦਿਖਾਓ, ਥੋੜੇ ਜੇ ਖਿੱਤੇ ਵਿੱਚ ਇਹੋ ਜਿਹਾ ਕੰਮ ਕਰੋ ਕਿ ਲੋਕ ਇੱਕ ਦਿਨ ਬਾਦਸ਼ਾਹ ਦੀਆਂ ਜੜ੍ਹਾਂ ਪੱਟ ਕੇ ਤੁਹਾਨੂੰ ਹੀ ਬਾਦਸ਼ਾਹ ਬਣਾ ਦੇ। ਨਵਾਬੀ ਉਸ ਤੋਂ ਬਾਅਦ ਲਈ, ਪਰ ਜਦੋਂ ਵਕਤ ਆਇਆ ਸਰਦਾਰ ਜੀ ਦਾ, ਦੋਨਾਂ ਪਿਓ ਪੁੱਤਰਾਂ ਨੂੰ ਚਰਖੀ ਦੇ ਚਾੜੇ, ਕਹਿੰਦੇ ਅਖੀਰ ਤੇ ਇੱਕ ਗੱਲ ਪੁੱਤਰ ਨੂੰ ਸਾਹਮਣੇ ਖੜਿਆ ਕਰਕੇ, ਜਵਾਨ ਪੁੱਤਰ ਤੇ ਭਾਈ ਸ਼ਾਬਾਸ਼ ਸਿੰਘ ਸੋਹਣੇ ਬੜੇ ਸਨ, ਇੰਨੇ ਸੋਹਣੇ ਸਨ, ਪੜ੍ਹਾਉਣ ਵਾਲਾ ਕਾਜ਼ੀ ਵੀ ਬੇਈਮਾਨ ਹੋ ਗਿਆ ਸੀ, ਜੇ ਮੁਸਲਮਾਨ ਹੋ ਜਾਏ ਤੇ ਮੈਂ ਆਪਣੀ ਬੇਟੀ ਦਾ ਨਿਕਾਹ ਕਰ ਦਿਆਂ। ਇੰਨੇ ਸੋਹਣੇ, ਹੁਣ ਪੁੱਤਰ ਨਿਡਾਲ ਹੋਇਆ, ਚਰਖੜੀ ਨਾਲ ਘੁਮਾਇਆ ਹੋਇਆ, ਤੇ ਉਸ ਵਕਤ ਉਹਨਾਂ ਕਿਹਾ, ਦੇਖ ਤੇਰਾ ਇੱਕੋ ਇੱਕ ਪੁੱਤਰ ਹੈ, ਇਹਨੂੰ ਬਚਾ ਲੈ, ਜੇ ਤੂੰ ਬਚਾ ਸਕਣਾ ਹੈ ਤਾਂ। ਮੈਂ ਸਿਰਫ ਬੇਨਤੀ ਕਰ ਰਿਹਾ ਕਿ ਅਨੱਤੀਆਂ ਕੀਰਤਨ ਦਰਬਾਰ ਹੈ, ਸਿਰਫ ਉਹਨਾਂ ਦੀ ਯਾਦ ਸਮੋ ਕੇ ਬੈਠਣ ਲਈ, ਕਿ ਜਿਨ੍ਹਾਂ ਨੂੰ ਅੱਜ ਤੋਂ 29 ਸਾਲ ਪਹਿਲਾਂ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪਤਾ ਨਹੀਂ ਕਿਹੜੇ ਕਿਹੜੇ ਢੰਗ ਵਰਤੇ ਹੋਣਗੇ, ਇੱਕ ਤਵੇ ਉੱਤੇ ਕਿਤੇ ਹੱਥ ਉਂਗਲ ਲੱਗ ਜਾਏ ਤੇ ਕਿੰਨੇ ਦਿਨ ਚੀਸ ਨਹੀਂ ਹਟਦੀ, ਤੇ ਜਿਨ੍ਹਾਂ ਦੇ ਗਲ ਚ ਟਹਿਰ ਪਾ ਪਾ ਕੇ ਉਹਨਾਂ ਨੂੰ ਫੂਕਿਆ ਹੋਵੇਗਾ, ਉਹਨਾਂ ਦੇ ਪ੍ਰਾਣ ਕਿਵੇਂ ਨਿਕਲੇ ਹੋਣਗੇ। ਕਹਿਣ ਲੱਗੇ, ਇੱਕੋ ਇੱਕ ਤੇਰਾ ਪੁੱਤ, ਇਸ ਆਪਣੇ ਪੁੱਤਰ ਨੂੰ ਬਚਾ ਲੈ। ਕਹਿੰਦੇ ਨੇ ਸ਼ਬੇਕ ਸਿੰਘ ਨੇ ਕਿਹਾ, ਜੇ ਬਚਾ ਲਿਆ ਫਿਰ? ਕਹਿੰਦਾ ਫਿਰ ਤੇਰੀ ਅੰਸ਼ ਦੁਨੀਆਂ ਚ ਰਹੇਗੀ। ਉਹ ਕਹਿੰਦਾ ਵਾਕਈ ਜੇ ਮੈਂ ਪੁੱਤਰ ਨੂੰ ਬਚਾ ਕੇ ਅੱਜ ਆਪਣੇ ਧਰਮ ਤੋਂ ਡੋਲ ਗਿਆ, ਤੇ ਜਦੋਂ ਮੌਤ ਆਵੇਗੀ ਫਿਰ ਮੈਂ ਅੱਗੇ ਜਾਣਾ, ਤੇ ਅੱਗੇ ਗੁਰੂ ਗੋਬਿੰਦ ਸਿੰਘ ਆਪਣੇ ਫਤਿਹ ਸਿੰਘ ਸਾਹਿਬਜ਼ਾਦੇ ਨੂੰ ਲੈ ਕੇ ਬੈਠੇ ਹੋਣਗੇ, ਚਾਰੇ ਸਾਹਿਬਜ਼ਾਦੇ ਕੋਲ ਹੋਣਗੇ, ਤੇ 7 ਸਾਲ ਦਾ ਬਾਬਾ ਫਤਿਹ ਸਿੰਘ ਮੇਰੇ ਵੱਲ ਦੇਖ ਕੇ ਮੁਸਕਰਾਏਗਾ, ਪਰ ਮੈਂ ਉਸ ਵਕਤ ਉਸ ਰਸਤੇ ਤੋਂ ਖੁੰਝ ਚੁੱਕਾ ਹੋਵਾਂਗਾ, ਤੇ ਮੇਰੇ ਕੰਨਾਂ ਵਿੱਚ ਇੱਕੋ ਆਵਾਜ਼ ਪਏਗੀ, ਸ਼ਬੇਕ ਸਿੰਘ ਮੈਂ ਚਾਰੇ ਪੁੱਤਰ ਪੰਥ ਤੋਂ ਕੁਰਬਾਨ ਕਰ ਦਿੱਤੇ, ਤੂੰ ਇੱਕ ਪੁੱਤਰ ਦੀ ਖਾਤਰ ਪੰਥ ਵਿੱਚੋਂ ਨਿਕਲ ਕੇ ਦੂਜੇ ਪਾਸੇ ਚਲਾ। ਕਹਿੰਦਾ ਮੈਂ ਉਸ ਯਾਦ ਨੂੰ ਸਮੋਇਆ ਹੈ, ਕਹਿੰਦਾ ਇਸ ਪੁੱਤ ਨੂੰ ਦੇਖਣਾ ਤੇ ਮੈਨੂੰ ਸਰਹੰਦ ਦੀਆਂ ਨੀਆਂ ਚੇਤੇ ਆਉਂਦੀਆਂ। ਰਤਨ ਸਿੰਘ ਭੰਗੂ ਨੇ ਸ਼ਬਦ ਲਿਖੇ ਨੇ, ਉਹ ਕਹਿੰਦਾ ਸ਼ਬੇਕ ਸਿੰਘ ਨੇ ਲਿਖਿਆ, ਸਿੱਖਣ ਕਾਜ ਗੁਰੂ ਹਮਾਰੇ, ਸੀਸ ਦਿਓ ਨਿਜ ਸਨ ਪਰਵਾਰੇ, ਸਿੱਖਣ ਕਾਜ ਗੁਰੂ ਹਮਾਰੇ, ਸੀਸ ਦਿਓ ਨਿਜ ਸਨ ਪਰਵਾਰੇ, ਚਾਰੇ ਪੁੱਤਰ ਜਾਨ ਕੁਹਾਏ, ਸੋ ਚੰਡੀ ਕੀ ਭੇਡ ਚੜਾਏ। ਚਾਰੇ ਪੁੱਤਰ ਸ਼ਹੀਦ ਕਰਾ ਦਿੱਤੇ, ਚਾਰੇ ਪੁੱਤਰ ਜਾਨ ਕਹਾਏ, ਸੋ ਚੰਡੀ ਕੀ ਭੇਡ ਚੜਾਏ, ਹਮਰੇ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰਾਖਾਂ ਕਵਨ ਵਡਾਈ, ਸਾਤੀ ਖਾਤਰ ਗੁਰੂ ਨੇ ਕੁੱਲ ਦੇ ਦਿੱਤੀ, ਅਸੀਂ ਆਪਣਾ ਇੱਕ ਬਚਾ ਕੇ ਕੀ ਕਰ ਲਵਾਂ। ਮੇਰੀ ਸਿਰਫ ਇੱਕ ਬੇਨਤੀ ਹੈ, ਸਿੱਖ ਇਹੀ ਤਾਂ ਇੱਕ ਗੁਰੂ ਨੇ ਸਪਿਰਿਟ ਇਹਦੇ ਚ ਭਰੀ ਹੈ, ਦੇਖੋ ਇਹ ਭਾਵੇਂ ਸਾਰੇ ਚਲੇ ਜਾਣ, ਇਹ ਡਿੱਗਾ ਹੋਇਆ ਵੀ ਕਹਿੰਦਾ ਨਹੀਂ ਅਜੇ ਮੈਂ ਹਾਂ। ਆ ਕੁੱਪਰੜੇ ਇਹੀ ਸੀ, ਨਿਹੰਗ ਸਿੰਘ ਨੂੰ ਇੰਨੇ ਫੱਟ ਲੱਗੇ, ਸਾਰਾ ਸਰੀਰ ਖੂਨ ਨਾਲ ਭਿੱਜਾ, ਬੇਹੋਸ਼ ਹੋਇਆ ਡਿੱਗਿਆ, ਤੇ ਜਿਹਦੇ ਰਾਤ ਨੂੰ ਸਾਜ਼ ਵੱਜਣ ਦੀ ਆਵਾਜ਼ ਸੁਣਾਈ ਦਿੱਤੀ, ਕੰਨਾਂ ਵਿੱਚ ਕਿਸੇ ਦੇ ਘੁੰਗਰਵਾਂ ਦੀ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ, ਇੱਕੋ ਦਮ ਉਹ ਬਜ਼ੁਰਗ ਉੱਠਿਆ, ਖੂਨ ਨਾਲ ਲੱਤ-ਪੱਤ, ਕੈਂਪ ਵਿੱਚ ਦੀਵਾ ਜਲ ਰਿਹਾ ਸੀ, ਬੱਤੀ ਜਗ ਰਹੀ ਸੀ, ਮਿਸਾਲਾਂ ਸਨ, ਉਹਨੇ ਜਗਦੀ ਮਿਸਾਲ ਨੂੰ ਦੇਖ ਕੇ ਉੱਚੀ ਆਵਾਜ਼ ਦਿੱਤੀ, ਅਬਦਾਲੀ ਤੂੰ ਆਪਣਾ ਮੁਜਰਾ ਰੋਕ, ਕਿਸ ਖੁਸ਼ੀ ਵਿੱਚ ਜਸ਼ਨ ਮਨਾਉਣਾ ਪਿਆ, ਅਜੇ ਤੱਤ ਤਾਂ ਬਾਕੀ ਬਚਿਆ ਹੋਇਆ। ਇਹ ਅਸਲ 'ਚ ਇੱਕ ਸਪਿਰਿਟ ਸੀ। ਮੈਂ ਉਸ ਦਿਨ ਚਮਕੌਰ ਸਾਹਿਬ ਵੀ ਅਰਜ਼ ਕੀਤੀ ਸੀ ਕਿ ਮਤ ਸਮਝੋ 40 ਚਲੇ ਗਏ, ਇਹਨੇ ਖਤਮ ਕਰ ਦਿੱਤੇ, ਜਿਹੜੀ ਗੁਰੂ ਨੇ ਕਿ ਸ਼ਬਦ ਸਪਿਰਿਟ ਭਰੀ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਜਿਸ ਬੰਦੇ ਦਾ ਨਿਸ਼ਚਾ ਅਡੋਲ ਹੋਵੇਗਾ ਉਹ ਸ਼ਹਾਦਤ ਤੋਂ ਬਾਅਦ ਵੀ ਜਿੰਦਾ ਰਹਿੰਦਾ, ਨਿਸ਼ਚੇ 'ਚ ਏਡੀ ਵੱਡੀ ਤਾਕਤ ਹੈ। ਫਿਰ ਮੈਂ ਪ੍ਰਕਰਨ ਵਿੱਚ ਆਵਾਂ, ਮੈਂ ਸ਼ੁਰੂਆਤ ਕੀਤੀ ਹੈ, ਐਸੇ ਮਰੂੰ ਜੇ ਬਹੁਰ ਨਾ ਮਰਨਾ। ਪਹਿਲੀ ਤਰ੍ਹਾਂ ਦੀ ਮੌਤ ਤੇ ਸਰੀਰਕ ਮੌਤ ਜੋ ਆਇਆ ਉਹਨੇ ਜਾਣਾ ਹੈ, ਤੇ ਹਰ ਰੋਜ਼ ਅਸੀਂ ਜਾਣ ਵਾਲੇ ਪਾਸੇ ਜਾ ਰਹੇ, ਹਰ ਰੋਜ਼ ਅਸੀਂ ਚੱਲਨੇ ਪਏ ਹਾਂ। ਤੇ ਆਹੀ ਕਾਰਨ ਕਿ ਦੇਖੋ ਸੂਰਜ ਚੜ੍ਹਦਾ, ਚੜ੍ਹਦੇ ਤੋਂ ਲਹਿੰਦੇ ਵਾਲੇ ਪਾਸੇ ਛਪ ਜਾਂਦਾ। ਬਟਾਲਵੀ ਦੀ ਇੱਕ ਸਤਰ ਕਹਿਣਾ, ਚੜਿਆ ਸੀ ਜੋ ਸੂਰਜ ਡੁੱਬਣਾ ਸੀ ਜ਼ਰੂਰ, ਕੋਈ ਝੂਠ ਕਹਿ ਰਿਹਾ ਕਿ ਪੱਛਮ ਨੇ ਮਾਰਿਆ। ਜੋ ਉਪਜੋ ਸੋ ਵਿਣਸ ਕਹਿ ਪਰੋ ਆਜ ਕਹਿ ਕਾਲ, ਜੋ ਜੰਮਿਆ ਉਹ ਮਰੇਗਾ। ਪਹਿਲੀ ਬੇਨਤੀ ਹੈ ਕਿ ਮੌਤ ਇੱਕ ਅਟਲ ਸਚਾਈ ਹੈ, ਇਹ ਸਭ ਨੂੰ ਆਉਣੀ। ਅਗਲੀ ਬੇਨਤੀ ਦੂਸਰੀ ਮੌਤ ਇਹ ਵੇ ਕਿ ਮੌਤ ਤੋਂ ਪਹਿਲਾਂ ਬੰਦਾ ਮਰ ਜਾਏ। ਉਹ ਮੌਤ ਇਹ ਵੇ ਰੱਬ ਦਾ ਦਿੱਤਾ ਖਾਂਦਾ, ਪਰਮਾਤਮਾ ਦਾ ਦਿੱਤਾ ਪਾਉਂਦਾ, ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਹੰਢਾਉਂਦਾ। ਪਰ ਜਦੋਂ ਸਿਮਰਨ ਭਜਨ ਬੰਦਗੀ ਦੀ ਗੱਲ ਚੱਲਦੀ ਹੈ ਤੇ ਸੱਚ ਇਹਵੇ ਕਦੀ ਰੱਬ ਨੂੰ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕੀਤਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿਹੜੇ ਮੁਰਦੇ ਨੂੰ ਦੇਖਣਾ ਜਿਹਾ ਮੁਰਦੇ ਹੀ ਤੁਰਿਆ ਫਿਰਦਾ ਜਿਹਨੂੰ ਜਿਉਂਦੇ ਨੂੰ ਰੱਬ ਭੁੱਲ ਗਿਆ। ਇਹ ਦੂਜੀ ਤਰ੍ਹਾਂ ਦੀ ਮੌਤ ਹੈ। ਇਹਨੂੰ ਸਤਿਗੁਰੂ ਨੇ ਬਾਣੀ ਚ ਕਿਹਾ, ਇਕੱਲੇ ਨਾ ਸਮਝੋ ਅਨਪੜ੍ਹਾਂ, ਗਿਆਨੀ ਸੋਹਣੇ ਸਰੀਰ ਵਾਲਾ, ਅੱਤ ਦਾ ਚਲਾਕ, ਅੱਤ ਦਾ ਧਨਵੰਤ, ਗੱਲਾਂ ਨਾਲ ਲੋਕਾਂ ਨੂੰ ਚਾਰਨ ਵਾਲਾ। ਸਤਿਗੁਰੂ ਕਹਿੰਦੇ ਨੇ ਸੱਚ ਇਹ ਵੇ ਕਿ ਜੇ ਰੱਬ ਭੁੱਲ ਜਾਏ ਉਹ ਗਿਆਨੀ ਧਿਆਨੀ ਨਹੀਂ, ਉਹ ਮਰੇ ਹੋਏ। ਅਤ ਸੁੰਦਰ ਕੁਲੀਨ ਚਤੁਰ, ਦੂਜੀ ਤਰ੍ਹਾਂ ਦੀ ਮੌਤ ਜਦੋਂ ਨਾਮ ਭੁੱਲੇ। ਅਤ ਸੁੰਦਰ ਕੁਲੀਨ ਚਤੁਰ, ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਦੂਸਰਾ ਬਚਨ, ਜਿਨ ਹਰ ਖਿਰਦਾ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਣੀ ਦੇ। ਉਹ ਮਰੇ ਹੋਏ ਨੇ, ਅੰਦਰ ਨਾਮ ਨਹੀਂ। ਤਿਨ ਸੁਣੀ ਦੇ ਫਿਰੈ ਬਿਨ ਨਾਮ ਹੈ, ਉਹ ਖੱਪ ਖੱਪ ਮੂਵੇ ਕਰਾਂਝਾ। ਜੇ ਰੱਬ ਭੁੱਲ ਜਾਏ, ਸਤਿਗੁਰੂ ਦੀ ਬਾਣੀ ਚ ਇੱਕ ਤੁਕ ਆਉਂਦੀ, ਕਣ ਬਿਨਾ ਜੈਸੇ ਥੋਥਰ ਤੁਖਾ, ਕਣ ਦਾ ਅਰਥ ਦਾਣਾ, ਦਾਣੇ ਤੋਂ ਬਿਨਾ ਜਿਵੇਂ ਛਿਲਕੇ ਦੀ ਕੋਈ ਕੀਮਤ ਨਹੀਂ। ਸੱਚ ਇਵੇ ਨਾਮ ਤੋਂ ਬਿਨਾ ਬੰਦਾ ਵੀ ਮਰਿਆ, ਦੇ ਸਰੀਰ ਦੀ ਵੀ ਕੋਈ ਕੀਮਤ ਨਹੀਂ। ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਖੂਨ ਸੋਨੇ ਸੇ ਮੁੱਖ। ਮਹਾਰਾਜਾ ਰਣਜੀਤ ਸਿੰਘ ਇੱਕ ਵਾਰੀ ਸੇਵਾ ਪੰਥੀਆਂ ਮਹਾਂਪੁਰਖਾਂ ਦੇ ਅਸਥਾਨ ਤੇ ਗਿਆ। ਕਹਿੰਦੇ ਉੱਥੇ ਨਾਲ ਵਾਲਿਆਂ ਦੱਸ ਦਿੱਤਾ, ਇੰਨੇ ਮੁਰੱਬੇ ਤੇ ਰਾਜ, ਇੰਨੇ ਘੋੜੇ, ਇੰਨੇ ਖਾਤੀ, ਇੰਨਾ ਕੁਝ, ਉਹ ਸਭ ਕੁਝ ਸੁਣਦੇ ਰਹੇ। ਜਿਵੇਂ ਆਪਾਂ ਵੀ ਹੁਣ ਕਹਿੰਦੇ ਇੰਨੀਆਂ ਵੋਟਾਂ ਨਾਲ ਜਿੱਤੇ ਜੀ, ਇੰਨਾ ਤਾਂ ਕਿਸੇ ਨੂੰ ਵੋਟ ਹੀ ਨਾ ਪਈ ਜੀ, ਸਾਰੀਆਂ ਸਿਫਤਾਂ ਕਰਨੇ। ਉਹ ਸੁਣੀ ਗਏ, ਸੁਣਨ ਤੋਂ ਬਾਅਦ ਕਹਿੰਦੇ ਨੇ ਜਪਜੀ ਸਾਹਿਬ ਦੀਆਂ ਪੌੜੀਆਂ ਕਿੰਨੀਆਂ ਨੇ, ਉਹ ਨਾਲ ਹੀ ਚੁੱਪ ਕਰ ਗਿਆ। ਅਗਲੀ ਜਿਹੜੀ ਗੱਲ ਕੀ ਕਹਿਣ ਲੱਗੇ, ਜਪਜੀ ਸਾਹਿਬ ਚੇਤੇ ਵੇ, ਸੁਣਾਉਣ ਵਾਲਾ ਵੀ ਭੁੱਲ ਗਿਆ। ਕਹਿੰਦੇ ਤੈਨੂੰ ਮੁਰੱਬੇ ਤਾਂ ਦੱਸਣੇ ਚੇਤੇ ਆ ਗਏ, ਤੈਨੂੰ ਇੰਨਾ ਚੇਤਾ ਨਹੀਂ ਆਇਆ ਕਿ ਅੰਮ੍ਰਿਤ ਵੇਲੇ ਜਪਜੀ ਪੜੀ ਦਾ ਹੈ। ਤੇ ਨਾਲ ਅੱਗੇ ਸ਼ਬਦ ਕਿਆ ਕਹਿਣ ਲੱਗੇ, ਅਰੇ ਕਾਹੇ ਕਿ ਤੂੰ ਸਿੱਖੋ ਇੱਕ ਜਪਜੀ ਵੀ ਕੰਠ ਨਹੀਂ। ਇਹਦਾ ਕੀਤਾ ਹੈ ਭਾਈ ਸੰਤੋਖ ਸਿੰਘ ਨੇ ਜ਼ਿਕਰ ਇੱਕ ਜਗ੍ਹਾ ਤੇ, ਜੇ ਸਿੱਖ ਨੂੰ ਬਾਣੀ ਚੇਤੀ ਨਹੀਂ, ਜੇ ਨਾਮ ਚੇਤੇ ਨਹੀਂ, ਉਹ ਜਿਉਂਦਾ ਹੈ। ਉਹਨਾਂ ਦੇ ਦੋਹਰਾ ਹੈ, ਸਿੱਖ ਗੁਰੂ ਕਾ ਹੋਏ ਗਏ, ਜਪਜੀ ਕੰਠ ਨਾ ਕੀਨ, ਤੰਦੁਲ ਬਿਨ ਤੋ ਕਾਮ ਕਿਸ ਜਨਮ ਆਕਾਰ ਤਕੀਨ। ਜਿਵੇਂ ਚੌਲਾਂ ਦੇ ਦਾਣੇ ਤੋਂ ਬਿਨਾਂ ਬਾਹਰ ਵਾਲੇ ਛਿਲਕੇ ਦੀ ਕੀਮਤ ਨਹੀਂ, ਤੇ ਸੱਚ ਇਵੇਂ ਇਸ ਚਮੜੀ ਦੇ ਛਿਲਕੇ ਦੀ ਕੀਮਤ ਨਹੀਂ ਜੇ ਅੰਦਰ ਨਾਮ ਨਹੀਂ। ਸਤਿਗੁਰੂ ਨੇ ਸ਼ਬਦ ਵਰਤੇ, ਇੱਕ ਸਰੀਰਕ ਮੌਤ, ਦੂਸਰਾ ਗੁਰਮੁਖੋ ਅੰਦਰੋਂ ਨਾਮ ਦਾ ਭੁੱਲ ਜਾਣਾ, ਇਹ ਵੀ ਮੌਤ, ਤੇ ਤੀਸਰੀ ਬੇਨਤੀ ਜਿਹੜੀ ਪੜ੍ਹ ਰਹੇ ਸਨ ਸ਼ਬਦ, ਉਹ ਮੌਤ ਹੈ ਬ੍ਰਹਮ ਗਿਆਨੀ ਦੀ। ਉਹ ਮੌਤ ਹੈ ਆਤਮ ਅਭਿਆਸੀ ਜੀ, ਉਹ ਮੌਤ ਹੈ ਕਰਨੀ ਕਮਾਣੀ ਵਾਲੇ ਦੀ। ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਕਬੀਰ ਜਾਂ ਦਿਨ ਖੌ ਮੂਵਾ। ਦੇਖੋ ਆਮ ਤੌਰ ਤੇ ਬੰਦਾ ਮਰੇ, ਉਦੋਂ ਬਾਅਦ ਕਿਹਨਾਂ ਨੂੰ ਅਫਸੋਸ ਲਈ ਲੋਕ ਆਉਂਦੇ, ਕਦੀ ਵਧਾਈ ਲਿਆਉਂਦੇ ਸੁਣੇ ਨੇ? ਇਹੀ ਹੈ ਨਾ ਕਿ ਬੰਦਾ ਮਰ ਜਾਏ, ਇੱਕੋ ਗੱਲ ਕਹਿੰਦੇ ਨੇ, ਹੁਣ ਤਾਂ ਫਲਾਣੇ ਅਫਸੋਸ ਕਰਨ ਆਉਣਾ ਲੋਕਾਂ ਨੇ। ਭਾਵੇਂ ਜਿੰਨਾ ਮਰਜ਼ੀ ਕੋਈ ਚੰਗਾ ਚੜ੍ਹਾਈ ਕਰੇ, ਤਾਂ ਕਿਹਾ ਜਾਂਦਾ ਵੀ ਪਰਚੌਣੀ ਕਰਨ ਆਏ, ਅਫਸੋਸ ਕਰਨ ਆਏ। ਕਬੀਰ ਸਾਹਿਬ ਕਹਿੰਦੇ ਨੇ, ਖਰ ਮੌਤ ਜਦੋਂ ਕੋਈ ਸਰੀਰਕ ਤੌਰ ਤੇ ਮਰਦਾ, ਉਹਦੇ ਮਰਨ ਤੋਂ ਬਾਅਦ ਸੋਗ ਦੀ ਸਭ ਵਜਦੀ ਏ। ਕਹਿੰਦੇ ਨੇ ਜਿੱਦਣ ਦੇ ਆਪਾਂ ਮਰੇ, ਉਦਣ ਦੇ ਤੇ ਘਰ ਵਾਜੇ ਵੱਜਣ ਲੱਗ ਪਏ। ਕਬੀਰ ਜਾਂ ਦਿਨ ਖੌ ਮੂਵਾ, ਪਾਛੈ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਉਹ ਮੌਤ ਕਿਹੜੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਬੀਰ ਸਾਹਿਬ ਦਾ ਸ਼ਲੋਕ ਦੋ ਵਾਰੀ ਤੇ ਸਭ ਨੂੰ ਚੇਤੇ ਹੈ ਕਿ ਕਬੀਰ ਮਰਤਾ ਮਰਤਾ ਜਗ ਮੂਆ, ਐਸੇ ਮਰੋ ਜੇ ਬੌਰ ਨਾ ਮਰਨਾ। ਕਬੀਰ ਮਰਤਾ ਮਰਤਾ ਜਗ ਮੂਆ ਮਰ ਪੇ ਨਾ ਜਾਣਿਆ ਕੋਏ ਐਸੀ ਮਰਨੀ ਜੋ ਮਰੇ ਬੋਹਰ ਨਾ ਮਰਨਾ ਜਾਂ ਭਗਤ ਜੀ ਦਾ ਬਚਨ ਹੈ ਕਬੀਰ ਮੋਏ ਮਰਨੇ ਕਾ ਚੌਕ ਹੈ ਐਸੇ ਮਰੂ ਕਬੀਰ ਮੋਏ ਮਰਨੇ ਕਾ ਚੌਕ ਹੈ ਮਰੋ ਤਾਂ ਹਰ ਕੈ ਦੁਆਰ ਮਤ ਹਰ ਪੁੱਛੇ ਕੌਣ ਕੈ ਪਰਾ ਹਮਾਰੇ ਬਾਹਰ ਹੁਣ ਦੇਖੋ ਮੈਂ ਮੂਆ ਖਾਉ ਮੂਆ ਗੁਰੂ ਸਾਹਿਬ ਜੀ ਨੇ ਤੇ ਕਿਰਪਾ ਕੀਤੀ ਉਹ ਤੀਜੀ ਤਰ੍ਹਾਂ ਦੀ ਮੌਤ ਕਿਹੜੀ ਹੈ ਗੁਰਮੁਖੋ ਉਹ ਬੰਦਾ ਸ਼ਬਦ ਵਿੱਚ ਮਰਦਾ ਹੈ ਹੋਮੇ ਮਰਦੀ ਹੈ ਇਹਨੂੰ ਸਾਹਿਬ ਨੇ ਫਰਮਾਇਆ ਸ਼ਬਦ ਮਰੋ ਫਿਰ ਜੀਵੋ ਸਾਦਗੀ ਮੈਂ ਤਾਂ ਅਰਜ਼ ਕੀਤੀ ਸੀ ਜਦੋਂ ਕੋਈ ਕਮਾਈ ਵਾਲਾ ਮਰਦਾ ਹੈ ਉਹਦੀ ਮੌਤ ਵੀ ਜ਼ਿੰਦਗੀ ਦਿੰਦੀ ਹੈ ਤਾਂ ਇਕਬਾਲ ਨੇ ਕਿਹਾ ਸੀ ਕਿ ਜਿਹੜਾ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਉਹ ਮੌਤ ਵੀ ਹਯਾਤ ਹੈ ਆਦਰਦ ਜ਼ਿੰਦਗੀ ਹੈ ਕਹਿੰਦੇ ਸ਼ਹੀਦ ਦੀ ਜਿਹੜੀ ਮੌਤ ਹੈ ਨਾ ਉਹ ਕੌਮ ਦੀ ਜ਼ਿੰਦਗੀ ਹੈ ਤੇ ਇਸੇ ਕਰਕੇ ਅੰਗਰੇਜ਼ੀ ਵੀ ਤਾਂ ਕਹਿੰਦੇ ਨਾ ਸ਼ਹੀਦ ਦਾ ਖੂਨ ਜਿਹੜਾ ਉਹ ਚਰਚ ਦਾ ਬੀਜ ਹੈ ਉੱਥੇ ਚਰਚ ਪੈਦਾ ਹੁੰਦਾ ਖੈਰ ਜੋ ਬੇਨਤੀ ਕਰਨ ਲੱਗਾ ਉਹ ਕਿਹੜੀ ਮੌਤ ਕਿ ਐਸੀ ਮਰਨੀ ਜੋ ਮਰੇ ਬੋਹਰ ਨਾ ਮਰਨਾ ਹੋਏ ਉਹ ਮਰਨੀ ਹੈ ਦਰਅਸਲ ਜਿਉਂਦੇ ਜੀ ਮਰਨਾ ਇਹਨੂੰ ਖੁਲਾਸਾ ਕੀਤਾ ਗੁਰੂ ਅਮਰਦਾਸ ਜੀ ਨੇ ਕਿਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਮਰਨੇ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਗੁਰ ਪ੍ਰਸਾਦੀ ਜੀਵਤ ਮਰੈ ਜੀਵਤ ਮਰੈ ਅਜੇ ਮੈਂ ਬੇਨਤੀ ਨਹੀਂ ਕੀਤੀ ਜੀਵਤ ਮਰੇ ਦੇ ਅਰਥ ਕੀ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੁੱਝੈ ਸੋਏ ਮਹਾਰਾਜ ਕਹਿੰਦੇ ਨੇ ਅਸਲ ਚ ਜਿਹੜਾ ਇਹ ਮੌਤ ਮਰਦਾ ਹੈ ਉਹਨੂੰ ਸਦੀਵ ਕਾਲ ਵਾਸਤੇ ਜੀਵਨ ਮਿਲਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਉਹ ਮੌਤ ਕੀ ਹੈ ਕਬੀਰ ਸਾਹਿਬ ਨੇ ਬੜਾ ਇਹਦਾ ਜ਼ਿਕਰ ਕੀਤਾ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਉਹ ਵੀ ਇਹੀ ਹੈ ਉਹ ਮੌਤ ਹੈ ਕਿ ਜਿਵੇਂ ਮੁਰਦਾ ਪਿਆ ਹੈ ਉਹਦੀਆਂ ਅੱਖਾਂ ਖੁੱਲੀਆਂ ਨੇ ਪਰ ਦਿਸਦਾ ਨਹੀਂ ਉਹਨੂੰ ਕੰਨਾਂ ਦੇ ਸੁਰਾਖ ਨੇ ਪਰ ਸੁਣ ਨਹੀਂ ਸਕਦਾ ਜੀ ਮੂੰਹ ਵਿੱਚ ਹੈ ਪਰ ਬੋਲ ਨਹੀਂ ਸਕਦਾ ਹੱਥ ਖੈਣ ਖਲਦੇ ਨਹੀਂ ਪੈਰ ਖੈਣ ਤੇ ਚੱਲਦੇ ਨਹੀਂ ਮਹਾਰਾਜ ਕਹਿੰਦੇ ਨੇ ਜਿਹੜਾ ਜਿਉਂਦੇ ਜੀ ਮਰ ਜਾਂਦਾ ਹੈ ਅੱਖੀ ਬਾਝੋ ਵੇਖਣਾ ਐਸੇ ਮਰੂ ਅੱਖਾਂ ਤੋਂ ਬਿਨਾਂ ਵੇਖਣਾ ਕੀ ਹੈ ਗੁਰਮੁਖੋ ਇੱਕ ਰਸਤਾ ਐਸਾ ਹੈ ਜਿਹੜਾ ਇਹਨਾਂ ਅੱਖਾਂ ਤੋਂ ਮੇਰਾ ਖਿਆਲ ਇਹਨਾਂ ਅੱਖਾਂ ਨਾਲ ਦੇਖਣ ਵਾਲੇ ਤਾਂ ਦੁਨੀਆਂ ਦੇਖਦੇ ਰਹੇ ਜਿਨ੍ਹਾਂ ਦੀਆਂ ਆਹ ਅੱਖਾਂ ਬੰਦ ਹੋ ਗਈਆਂ ਅੰਦਰ ਦੀ ਅੱਖ ਨੇ ਦੇਖਿਆ ਅੱਖਾਂ ਤੋਂ ਬਿਨਾਂ ਦੇਖਣਾ ਪੈਰਾਂ ਤੋਂ ਬਿਨਾਂ ਚੱਲਣਾ ਹੱਥਾਂ ਤੋਂ ਬਿਨਾਂ ਕਰਨਾ ਅੱਖੀ ਬਾਝੋ ਵੇਖਣਾ ਬਿਨ ਮਹਾਰਾਜ ਕਹਿੰਦੇ ਅੱਖੀ ਬਾਝੋ ਦੇਖਣਾ ਬਿਨ ਹੱਥਾਂ ਕਰਨਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋ ਚੱਲਣਾ ਬਿਨ ਹੱਥਾਂ ਕਰਨਾ ਮਹਾਰਾਜ ਕਹਿੰਦੇ ਹੱਥਾਂ ਤੋਂ ਬਿਨਾਂ ਕੰਮ ਕਰਨਾ ਪੈਰਾਂ ਤੋਂ ਬਿਨਾਂ ਤੁਰਨਾ ਉਹ ਮੌਤ ਦਰਅਸਲ ਇਹ ਵੇ ਜਦੋਂ ਅੰਦਰ ਦੀ ਖੋਮੇ ਮੈਂ ਮੇਰੀ ਮਿਟ ਜਾਂਦੀ ਹੈ ਉਦੋਂ ਨੇਤਰ ਬੰਦ ਹੋਏ ਵੀ ਉਹ ਦੀਦਾਰ ਕਰਦਾ ਕੰਨਾਂ ਤੋਂ ਬਿਨਾਂ ਉਹ ਸਾਈਂ ਦੀ ਆਵਾਜ਼ ਸੁਣਦਾ ਹੈ ਹੁਣ ਐਸੀ ਮੌਤ ਜਿਹੜਾ ਮਰ ਜਾਏ ਉਹਨੂੰ ਵਾਰ ਵਾਰ ਮਰਨਾ ਨਹੀਂ ਪੈਂਦਾ ਹੁਣ ਉਸ ਮੌਤ ਬਾਰੇ ਉਹ ਕੌਣ ਮਰਦਾ ਹੈ ਇਹਦੇ ਬਾਰੇ ਕਬੀਰ ਸਾਹਿਬ ਦਾ ਇਹ ਜਿਹੜਾ ਪਵਿੱਤਰ ਬਚਨ ਸੀ ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਿਤ ਰਹੂ ਹਰ ਪਾਸਾ ਪੰਜ ਸ਼ਬਦ ਨੇ ਆਪ ਦਾ ਅਰਥ ਹੈ ਪਾਣੀ ਤੇਜ ਦਾ ਅਰਥ ਹੈ ਅੱਗ ਬਾਏ ਦਾ ਅਰਥ ਹੈ ਵਾਯੂ ਹਵਾ ਪ੍ਰਿਥਵੀ ਦਾ ਅਰਥ ਹੈ ਧਰਤੀ ਤੇ ਆਕਾਸ਼ ਆਪਾਂ ਸਮਝਣੇ ਪਏ ਕਹਿੰਦੇ ਨੇ ਇਹਨਾਂ ਪੰਜਾਂ ਤੱਤਾਂ ਦੀ ਰਹਿਤ ਹੈ ਤੇ ਬ੍ਰਹਮ ਗਿਆਨੀ ਦੀ ਜਿਹੜੇ ਜੀਵਨ ਦੀ ਰਹਿਤ ਹੈ ਉਹ ਪੰਜਾਂ ਤੱਤਾਂ ਦੀ ਰਹਿਤ ਹੈ ਇਸੇ ਕਰਕੇ ਕਬੀਰ ਸਾਹਿਬ ਨੇ ਆਤਮਕ ਮਿਲਾਪ ਲਈ ਇੱਕ ਸ਼ਬਦ ਵਰਤਿਆ ਸੀ ਉਹ ਸ਼ਬਦ ਹੈ ਤਨ ਰਹਿਣੀ ਮਨ ਪੁਨਰਪ ਕਰੂੰ ਪਾਂਚੋ ਤੱਤ ਬਰਾਤੀ ਰਾਮ ਰਾਏ ਸੋ ਭਾਵਰ ਲੇਖੂ ਆਤਮ ਤੇਰੰਗ ਰਾਤੀ ਗਾਓ ਗਾਉਰੀ ਦੁਲਖਨੀ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਉਸ ਵਿੱਚ ਬਚਨ ਕਹਿ ਨਾਭ ਕਮਲ ਮੈਂ ਬੇਦੀ ਰਚ ਲੇ ਬ੍ਰਹਮ ਗਿਆਨ ਉਚਾਰਾ ਰਾਮ ਰਾਏ ਸੋ ਦੁਲੋ ਪਾਇਓ ਅਸਬਡ ਭਾਗ ਹਮਾਰਾ ਮਹਾਰਾਜ ਉਹ ਚ ਇੱਕ ਜ਼ਿਕਰ ਕਰਦੇ ਪੰਚੋ ਤੱਤ ਬਰਾਤੀ ਪੰਜ ਤੱਤ ਤੇ ਉਹਦੇ ਅਰਥ ਇਹ ਕੀਤੇ ਕਈਆਂ ਨੇ ਵੀ ਜਿਹੜੇ ਆਤਮ ਤੱਤ ਦੇ ਗਿਆਤੇ ਨੇ ਉਹ ਪੰਜ ਗੁਰਮੁਖ ਜਾਣ ਆਏ ਪੰਚੋ ਤੱਤ ਬਰਾਤੀ ਜਿਹੜਾ ਇੱਥੇ ਸ਼ਬਦ ਸੀ ਅਪ ਤੇਜ ਬਾਏ ਪ੍ਰਿਥਵੀ ਆਕਾਸਾ ਐਸੀ ਰਹਿਤ ਰਹੂ ਹਰ ਪਾਸਾ ਪਾਣੀ ਵਾਲੀ ਰਹਿਤ ਬ੍ਰਹਮ ਗਿਆਨੀ ਦੀ ਹੈ। ਪਾਣੀ ਕਦੀ ਮੈਲਾ ਨਹੀਂ ਹੁੰਦਾ ਤੇ ਜਿਹੜਾ ਜਿਉਂਦੇ ਜੀ ਮਰੇਗਾ ਸੱਚ ਇਹ ਉਹਦਾ ਜੀਵਨ ਪਾਣੀ ਦੀ ਤਰ੍ਹਾਂ, ਜਿਵੇਂ ਪਾਣੀ ਨਿਰਮਲ ਹੈ ਇਸੇ ਤਰ੍ਹਾਂ ਕਮਾਈ ਵਾਲਾ ਨਿਰਮਲ ਹੀ ਹੈ। ਆਪਾਂ ਕਹਾਂਗੇ ਪਾਣੀ ਕਿਵੇਂ ਨਿਰਮਲ ਹੋ ਗਿਆ ਜੀ? ਹੁਣ ਦੇਖੋ ਨਾਲੀ ਚ ਪਾਣੀ ਜਾਂਦਾ ਹੈ, ਅਸੀਂ ਮੈਲਾ ਪਾਣੀ ਸ਼ਬਦ ਵਰਤਨੇ ਆ, ਇਹਦਾ ਮਤਲਬ ਇਸ ਮੈਲੇ ਵਿੱਚ ਵੀ ਪਾਣੀ ਦੀ ਖੂੰਦ ਹੈ। ਜਦੋਂ ਹਵਾ ਚੱਲਦੀ ਏ ਇਹ ਹੀ ਪਾਣੀ ਉੱਡਦਾ, ਪਰ ਮੈਲਾ ਧਰਤੀ ਤੇ ਰਹਿ ਜਾਂਦਾ, ਪਾਣੀ ਆਪਣੀ ਖੂੰਦ ਲੈ ਕੇ ਫਿਰ ਉੱਪਰ ਉੱਠ ਜਾਂਦਾ, ਉੱਪਰ ਉੱਠਿਆ ਹੋਇਆ ਫਿਰ ਵਰਸਦਾ ਹੈ, ਜਿਵੇਂ ਪਾਣੀ ਮੈਲ ਲਾ ਕੇ ਫਿਰ ਨਿਰਮਲ ਦਾ ਨਿਰਮਲ ਹੈ। ਬ੍ਰਹਮ ਗਿਆਨੀ ਅਨੇਕਾਂ ਦੀ ਮੈਲ ਲਾ ਕੇ ਫਿਰ ਨਿਰਮਲ ਦਾ ਨਿਰਮਲ ਹੈ, ਉਹਨੂੰ ਮੈਲ ਕੋਈ ਨਹੀਂ। ਆਪ ਪਾਣੀ ਦੀ ਤਰ੍ਹਾਂ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲੱਗੇ ਜਲਾ ਆਪ। ਦੂਜਾ ਸ਼ਬਦ ਹੈ ਤੇਜ। ਹੁਣ ਜਿਹੜੀ ਅੱਗ ਹੈ, ਅੱਗ ਦਾ ਸੁਭਾਅ ਹੈ ਕਿ ਸੁਤੇ ਸਿੱਧ ਉਹਦੇ ਕੋਲ ਕੋਈ ਆਏਗਾ ਤੇ ਉਸ ਨੂੰ ਉਹਨੇ ਨਿੱਘ ਦੇਣਾ, ਉਹਨੇ ਸੇਕ ਜ਼ਰੂਰ ਦੇਣਾ। ਮਹਾਰਾਜ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਦਾ ਹਿਰਦਾ ਸੱਚ ਇਹ ਵੇ ਅੱਗ ਦੀ ਤਰ੍ਹਾਂ ਹੈ, ਉਹ ਕੋਈ ਵੀ ਉਹਦੇ ਕੋਲ ਆਏਗਾ ਉਹਨੂੰ ਸੁੱਤੇ ਸਿੱਜ ਆਪਣੇ ਕੋਲੋਂ ਨਿੱਘ ਦੇਗਾ, ਤੇ ਜਿਵੇਂ ਅੱਗ ਮੈਲ ਸਾੜਦੀ ਹੈ ਬ੍ਰਹਮ ਗਿਆਨੀ ਵੀ ਮੈਲ ਨੂੰ ਸਾੜਦਾ ਹੈ। ਤੀਸਰੀ ਬੇਨਤੀ ਧਰਤੀ। ਹੁਣ ਧਰਤੀ ਦਾ ਸੁਭਾਅ ਹੈ, ਉਹਦੇ ਵਰਗਾ ਧੀਰਜਵਾਨ ਕੋਈ ਨਹੀਂ। ਧਰਤੀ ਉੱਤੇ ਖਲ ਵਾਲੋ, ਉਹਨੂੰ ਪੱਟ ਦਿਓ ਤੇ ਰੋਂਦੀ ਨਹੀਂ, ਧਰਤੀ ਉੱਪਰ ਲੇਪਣ ਕਰ ਦਿਓ ਤੇ ਕਦੀ ਉਸਤਤ ਨਹੀਂ ਕਰਦੀ। ਕਹਿਣ ਲੱਗੇ ਸਾਡਾ ਜੀਵਨ ਤਾਂ ਧਰਤੀ ਵਰਗਾ ਬਣ ਗਿਆ, ਜੇ ਚਾਰ ਬੰਦਿਆਂ ਵਾਹ 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 ਕੀਤੀ ਤੇ ਤਾਂ ਵੀ ਭੁੱਲਿਆ ਨਹੀਂ, ਤੇ ਜੇ ਚਾਰ ਬੰਦੇ ਨਿੰਦਿਆ ਕਰਕੇ ਬਾਹਰ ਢੰਡੋਰਾ ਪਿੱਟੀ ਜਾਣ ਤੇ ਤਾਂ ਵੀ ਅੰਦਰ ਕੋਈ ਅਸਰ ਨਹੀਂ। ਪੰਜ ਤੱਤਾਂ ਦੀ ਰਹਿਤ ਕਹੀ। ਇਹ ਹੈ ਮੌਤ, ਜਿਹੜਾ ਇਹੋ ਜਿਹਾ ਜੀਵਨ ਜੀਣ ਲੱਗ ਪਵੇ। ਪਾਣੀ ਦੀ ਤਰ੍ਹਾਂ ਨਿਰਮਲ, ਬੇਨਤੀ ਕਰਾਂ ਅੱਗ ਦੀ ਤਰ੍ਹਾਂ ਸੁਤੇ ਸਿੱਧ, ਸਮ ਵਰਤੀ ਸ਼ਬਦ ਵਰਤ ਲਈ ਆਪਾਂ, ਸਮ ਵਰਤੀ ਦਰ ਸਭ ਨੂੰ ਬਰਾਬਰ ਵਰਤਣਾ, ਧਰਤੀ ਵਰਗਾ ਧੀਰਜ। ਇਸ ਤੋਂ ਅਗਲੀ ਬੇਨਤੀ ਬਾਏ, ਇਹ ਹੈ ਸਮ ਦ੍ਰਿਸ਼ਟੀ ਕਿ ਜਿਵੇਂ ਖਵਾ ਚੱਲਦੀ ਹੈ, ਅਮੀਰ ਹੋਵੇ ਗਰੀਬ ਹੋਵੇ, ਅਟਾਰੀ ਵਾਲਾ ਹੋਵੇ ਝੌਂਪੜੀ ਵਾਲਾ ਹੋਵੇ, ਸਭ ਨੂੰ ਖਵਾ ਇੱਕੋ ਜਿਹਾ ਸਕੂਨ ਦਿੰਦੀ ਹੈ। ਭਗਤ ਜੀ ਕਹਿੰਦੇ ਨੇ ਖਵਾ ਵਰਗਾ ਜੀਵਨ ਬਣ ਗਿਆ, ਕੋਈ ਵੀ ਆਵੇ ਸਮ ਦ੍ਰਿਸ਼ਟੀ ਹੈ। ਇਸ ਤੋਂ ਅੱਗੇ ਆਕਾਸ਼, ਉਹਦੇ ਅੰਦਰ ਆਕਾਸ਼ ਵਰਗੀ ਵਿਸ਼ਾਲਤਾ ਆ ਜਾਂਦੀ ਹੈ। ਜਿਵੇਂ ਕਿਤੇ ਵੀ ਜਾਓ ਅਸੀਂ ਕਹਾਂਗੇ ਮੇਰੇ ਸਿਰ ਉੱਤੇ ਸੂਰਜ ਹੈ, ਤੇ ਇੱਥੋਂ 200 ਮੀਲ ਦੂਰ ਬੈਠਾ ਉਹ ਵੀ ਕਹੇਗਾ ਮੇਰੇ ਸਿਰ ਉੱਤੇ ਸੂਰਜ ਹੈ। ਜਿਵੇਂ ਆਕਾਸ਼ ਚਾਰ ਚੁਫੇਰੇ ਉਹਦਾ ਪ੍ਰਕਾਸ਼ ਹੈ ਬ੍ਰਹਮ ਗਿਆਨੀ ਦੇ ਅੰਦਰ, ਇਸ ਤਰ੍ਹਾਂ ਰੂਹਾਨੀਅਤ ਦਾ ਪ੍ਰਕਾਸ਼ ਹੁੰਦਾ ਹੈ। ਪਰ ਇਹ ਮੌਤ ਜਿਹਦੀ ਗੱਲ ਆਪਾਂ ਸ਼ੁਰੂ ਕੀਤੀ ਹੈ, ਮੈਂ ਆਰੰਭ ਚ ਕਿਹਾ ਸੀ, ਸਿਆਣੇ ਲੋਕ ਕਹਿੰਦੇ ਨੇ ਮੌਤ ਅਸਲ ਚ ਪੰਜਾਂ ਤੱਤਾਂ ਦਾ ਬਿਖਰਨ ਦਾ ਨਾਮ ਹੈ। ਉਹਦੇ ਵਿੱਚ ਆਤਮਾ ਦਾ ਜ਼ਿਕਰ ਨਹੀਂ ਕੀਤਾ। ਜ਼ਿੰਦਗੀ ਕਿਆ ਹੈ? ਅਨਾਸਰ ਮੇਂ ਜ਼ਹੂਰੇ ਤਰਤੀਬ। ਮੌਤ ਕਿਆ ਹੈ? ਇਨ ਹੀ ਆਜ਼ਾਂ ਕਾ ਪਰੇਸ਼ਾਂ ਹੋ ਜਾਣ, ਇਹ ਜਦੋਂ ਵੰਡੇ ਜਾਣ ਖਿੰਡ ਜਾਣ ਉਹਨੂੰ ਆਪਾਂ ਮੌਤ ਕਹਿੰਦੇ ਹਾਂ। ਇਸ ਤੋਂ ਅਗਲੀ ਬੇਨਤੀ, ਜਿਹੜੀ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ ਕਿ ਮਹਾਂਪੁਰਖ ਵੀ ਜਾਂਦਾ ਹੈ। ਹੁਣ ਆਪਾਂ ਸਰੀਰਕ ਤੌਰ ਤੇ ਕਹਿੰਦੇ ਹਾਂ ਫਲਾਣਾ ਚੜ੍ਹਾਈ ਕਰ ਗਿਆ ਮਹਾਂਪੁਰਖ ਜੀ, ਫਲਾਣਾ ਗੁਰਸਿੱਖ ਚਲਾਣਾ ਕਰ ਗਿਆ, ਹੁਣ ਜਾਂਦਾ ਉਹ ਵੀ ਹੈ, ਪਰ ਕੀ ਉਹਦੀ ਮੌਤ ਆਮ ਦੁਨੀਆਦਾਰ ਬੰਦਿਆਂ ਵਾਲੀ ਮੌਤ ਹੈ? ਨਹੀਂ, ਬੜਾ ਅੰਤਰ ਹੈ। ਅਸੀਂ ਭਾਵੇਂ ਕਹਿੰਦੇ ਹਾਂ ਮੌਤ ਸਭ ਨੂੰ ਬਰਾਬਰ ਜਾਂਦੀ, ਤੇ ਇੱਕ ਵਾਰ ਅਰਜ਼ ਮੈਂ ਕੀਤੀ ਸੀ ਕਿ ਦੁਨੀਆਂ ਵਿੱਚ ਹਰ ਬੰਦਾ ਯਤਨ ਕਰਦਾ ਬਰਾਬਰਤਾ ਪੈਦਾ ਕਰਨ ਦਾ, ਇੱਕ ਸਾਰਤਾ ਪੈਦਾ ਕਰਨ ਦਾ, ਪਰ ਕਦੀ ਇੱਕ ਸਾਰਤਾ ਪੈਦਾ ਨਹੀਂ ਹੋਈ। ਧਨ ਕਰਕੇ, ਚੱਕਰ ਚਿੰਨ੍ਹ ਕਰਕੇ, ਅਮੀਰੀ ਗਰੀਬੀ ਕਰਕੇ, ਹੁਣ ਭਾਵੇਂ ਸੀ ਕਹਿੰਦੇ ਸਾਰੇ ਇੱਕ ਸਾਰ ਹੋ ਜਾਣ, ਬੜਾ ਜ਼ੋਰ ਲੱਗਾ ਸਾਡਾ, ਸਾਰੇ ਇੱਕੋ ਜਿਹੇ। ਗੁਰਮੁਖੋ, ਨਾ ਕਦੀ ਕੋਈ ਰੂਹਾਨੀਅਤ ਦੇ ਤੌਰ ਤੇ, ਨਾ ਕੋਈ ਸੰਸਾਰਕ ਤੌਰ ਤੇ, ਇੱਥੋਂ ਤੱਕ ਅਸੀਂ ਕਹਿੰਦੇ ਇੱਕੋ ਜਿਹਾ ਹੋ ਜਾਓ। ਰੱਬ ਨੇ ਤਾਂ ਇੱਕ ਪੱਤੇ ਵਰਗਾ ਦੂਜਾ ਪੱਤਾ ਵੀ ਪੈਦਾ ਨਹੀਂ ਕੀਤਾ, ਇੱਕ ਸਾਰ ਤਾਂ ਨਹੀਂ ਹੋਵੇਗੀ। ਹਰ ਚੀਜ਼ ਵੱਖਰੀ, ਧਨ ਕਰਕੇ ਵੱਖਰੇ ਆ, ਇੱਕ ਬਾਪ ਦੇ 5-4 ਪੁੱਤਰ ਧੀਆਂ ਨੇ ਕਿ ਸਾਰਿਆਂ ਕੋਲ ਇੱਕੋ ਜਿਹਾ ਘਰ ਹੈਗੇ ਨੇ, ਰੁਪਈਆ ਸਭ ਕੋਲ ਇੱਕੋ ਜਿਹਾ ਹੈ, ਕਿ ਸਾਰਿਆਂ ਦੇ ਸੁਭਾਅ ਇੱਕੋ ਜਿਹੇ ਨੇ, ਕਿ ਸਾਰਿਆਂ ਦੇ ਹੱਥਾਂ ਦੇ ਨਿਸ਼ਾਨ ਇੱਕੋ ਜਿਹੇ ਨੇ? ਬਿਲਕੁਲ ਨਹੀਂ। ਪਰ ਮੌਤ ਇੱਕ ਐਸੀ ਹੈ ਜਿਹੜੀ ਇਕਸਾਰਤਾ ਬਣਾਉਂਦੀ ਹੈ, ਜੋ ਆਇਆ ਉਹਨੇ ਜਾਣਾ, ਇਸ ਸ਼ਬਦ ਨੂੰ ਅਸੀਂ ਅਕਸਰ ਪੜ੍ਹਦੇ ਹਾਂ, ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕਉ ਪਈ ਹੈਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁ ਧੱਕਾ ਦਵਈ ਹੈ ਰੇ, ਬਾਰੇ ਬੂਢੇ ਤਰੁਣਾ ਭਈਆ ਸਭ ਨੂੰ ਜਮ ਲੈ ਜਈ ਹੈ ਰੇ, ਮਾਨਸ ਬਪਰਾ ਮੂਸਾ ਕੀਨੂ ਮੀਚ ਬਲਈਆ ਖਈ ਹੈ ਰੇ, ਤਨਵੰਤਾ ਅਰ ਨਿਰਦਨ ਮਨ ਈ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿੜਾਨੀ ਰੇ। ਅਗਲੀ ਤੁਕ ਹੈ, ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ। ਮੌਤ ਤਾਂ ਉਹਨਾਂ ਨੂੰ ਵੀ ਆਈ ਪਰ ਉਹਨਾਂ ਦਾ ਰਸਤਾ ਵੱਖਰਾ, ਸਭ ਇਕੱਠੇ ਹੋਏ ਆਇਆ ਕਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਇੱਕ ਤਾਂ ਬੇਨਤੀ ਸੰਖੇਪ ਜੀ ਇਹ, ਦੂਸਰਾ ਅੱਜ ਮੇਰਾ ਖਿਆਲ ਹੈ ਕੋਈ ਗੁਰਦੁਆਰਾ ਸਾਹਿਬ ਐਸਾ ਨਹੀਂ ਜਿਸ ਗੁਰਦੁਆਰੇ ਵਿੱਚ ਇਕੱਠ ਨਹੀਂ। ਅਸੀਂ ਨਵੇਂ ਸਾਲ ਦੇ ਇੱਕ ਖਿੰਨ ਨੂੰ ਜੀ ਆਇਆ ਕਹਿਣ ਆਏ ਹਾਂ, ਪਰ ਚੇਤੇ ਰੱਖੋ ਹਰ ਸਾਲ ਖਿੰਨ ਖਿੰਨ ਕਰਕੇ ਬਣਦਾ ਹੁੰਦਾ। ਜਿਵੇਂ ਸਤਿਗੁਰੂ ਨੇ ਕਿਹਾ ਵਿਸ਼ਵ ਵਿੱਚ ਚੱਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਵਾ, ਅਸੀਂ ਸਮੇਂ ਦੀ ਇਹ ਵੰਡ ਕਰਨੇ। ਹੁਣ ਭੁੱਲ ਗਿਆ ਸਭ ਨੂੰ, ਪੈਰ ਦਾ ਚੇਤਾ ਭੁੱਲ ਗਿਆ, ਵਿਸ਼ੇ ਦਾ ਭੁੱਲ ਗਿਆ, ਚੱਸੇ ਦਾ ਭੁੱਲ ਗਿਆ, ਘੜੀਆਂ ਆ ਗਈਆਂ। ਹੁਣ ਆਪਾਂ ਆ ਦਿਨ ਵੀ ਅੰਗਰੇਜ਼ਾਂ ਵਾਲੀ ਮਨਾਉਣੇ ਪਏ ਨਾ ਸਾਰੇ। ਮੇਰੀ ਬੇਨਤੀ ਇਹਨੂੰ ਮਹਿਸੂਸ ਨਾ ਕਰਿਓ, ਫੱਗਣ ਦਾ ਅਖੀਰ ਵਾਲਾ ਦਿਨ ਮਨਾਓ, ਸਵੇਰੇ ਚੇਤ ਚੜੇ ਤੇ ਪਤਾ ਲੱਗੇ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਕਿਹੜਾ ਸਾਲ ਸਿਖਾਇਆ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਰਾਂ ਮਾਂ ਨੇ, ਤੁਖਾਰੀ ਤੇ ਮਾਂਝ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਅਸੀਂ ਨਿਊਜ਼ੀਲੈਂਡ ਇਕੱਠੇ ਸੀ ਤੇ ਨਿਊਜ਼ੀਲੈਂਡ ਹੀ ਸੂਰਜ ਪਹਿਲਾਂ ਚੜ੍ਹਦਾ ਹੈ ਨਾ, ਉੱਥੇ ਬੇਨਤੀ ਕੀਤੀ ਸੀ। ਗੁਰੂ ਨੇ ਦੋ ਗੱਲਾਂ ਕਹੀਆਂ, ਚੇਤਾ ਰਹਿ ਜਾਏਗਾ ਤੇ ਫਲ ਜ਼ਰੂਰ ਲੱਗੇਗਾ। ਚੇਤਾ ਬੀਜ ਹੈ ਤੇ ਫਲ ਗੁਣ, ਜਿਹਦੇ ਚੇਤੇ ਦਾ ਬੀਜ ਹੋਵੇਗਾ ਉਹਨੂੰ ਰੂਹਾਨੀਅਤ ਦਾ ਫਲ, ਮਿਲਾਪ ਦਾ ਫਲ ਜ਼ਰੂਰ ਮਿਲੇਗਾ। ਪਰ ਸਮੇਂ ਦੀ ਕਦਰ ਜੇਕਰ ਕੋਈ ਕਰਨੀ ਜਾਣੇ, ਮੈਂ ਸਿਰਫ ਥੋੜ੍ਹੀ ਜਿਹੀ ਬੇਨਤੀ ਸਮੇਂ ਬਾਰੇ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮੇਂ ਨੂੰ ਸੰਭਾਲਣ ਦਾ ਬੜੀ ਵਾਰੀ ਜ਼ਿਕਰ ਕੀਤਾ ਗਿਆ ਤੇ ਆਹ ਜਿਹੜਾ ਸ਼ਬਦ ਅਸੀਂ ਰੋਜ਼ ਪੜ੍ਹਦੇ ਹਾਂ ਰਹਿ ਰਸ ਵਿੱਚ, ਇਹ ਵੀ ਤਾਂ ਸਮੇਂ ਦੀ ਸੰਭਾਲ ਹੈ ਨਾ। ਭਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਸਮਾਂ ਹੀ ਹੈ ਨਾ। ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭੱਜ ਕੇਵਲ ਨਾ। ਜੇ ਬੰਦੇ ਨੇ ਸਮੇਂ ਨੂੰ ਨਾ ਸੰਭਾਲਿਆ, ਇੱਕ ਖਿੰਨ ਕੀ ਸਮਾਂ ਜੇ, ਇੱਕ ਖਿੰਨ ਕੀ ਸਦੀ ਕਹਿ, ਇੱਕ ਖਿੰਨ ਕੀ ਆਦਮੀ ਕਹਿ, ਇੱਕ ਖਿੰਨ ਕੀ ਜ਼ਿੰਦਗੀ ਕਹਿ, ਦੋ ਖਿੰਨ ਤਾਂ ਕਦੀ ਇਕੱਠੇ ਹੋ ਕੇ ਆਈ ਨਹੀਂ, ਇੱਕ ਹੀ ਆਇਆ। ਹੁਣ ਸਤਿਗੁਰੂ ਨੇ ਤਾਂ ਜਿਹੜੇ ਸ਼ਬਦ ਵਰਤੇ, ਵਿਸ਼ਵ ਵਿੱਚ ਚੱਸੇ, ਅਸੀਂ ਪੜ੍ਹਦੇ ਹਾਂ ਅੱਖ ਦੇ ਪੰਦਰਾਂ ਵਾਰੀ ਝਮਕੀਏ, ਅੱਖ ਦੇ ਪੰਦਰਾਂ ਫੋਰ ਇੱਕ ਵਿਸ਼ੇ ਬਣਦੇ, ਪੰਦਰਾਂ ਵਿਸ਼ਿਆਂ ਦਾ ਇੱਕ ਚਸਾ ਬਣਦਾ, ਤੀਹ ਚਸਿਆਂ ਦਾ ਇੱਕ ਪਲ ਬਣਦਾ, ਸੱਠਾਂ ਪਲਾਂ ਦੀ ਇੱਕ ਘੜੀ ਬਣਦੀ ਏ, ਸਾਢੇ ਸੱਤ ਘੜੀਆਂ ਦਾ ਇੱਕ ਪੈਰ ਬਣਦਾ ਤੇ ਅੱਠਾਂ ਪੈਰਾਂ ਦਾ ਦਿਨ ਤੇ ਰਾਤ ਬਣਦਾ। ਹੁਣ ਅਸਲ ਚ ਅੱਖ ਦਾ ਇੱਕ ਵਾਰੀ ਝਮਕਣਾ ਇਹ ਸਮੇਂ ਦੀ ਛੋਟੀ ਇਕਾਈ ਹੈ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਸਿਰਫ ਕੁਛ ਬੇਨਤੀਆਂ, ਕਿਉਂਕਿ ਭਾਈ ਸਾਹਿਬ ਆ ਗਏ ਨੇ, ਹਾਂਜੀ ਹਾਂਜੀ ਆ ਗਏ ਨਾ। ਮੈਂ ਵੀ ਸੱਚੀ ਗੱਲ ਸਵੇਰ ਦਾ ਤੁਰਿਆ ਸਿੰਘਾਪੁਰ ਤੋਂ, ਮੈਨੂੰ ਵੀ ਸੁਝਦਾ ਕੋਈ ਨੀ, ਸੇਰੀ ਘੁੰਮੀ ਜਾਂਦਾ ਪਿਆ। ਉਹ ਦੇਖੋ ਗੁਰੂ ਸਾਹਿਬ ਨੇ ਸਮੇਂ ਦੀ ਕਦਰ ਕਰਨ ਦੇ ਲਈ ਸਮਿਆਂ ਦੇ ਥੱਲੇ ਸਮੇਂ ਦੇ ਅਧੀਨ ਬਾਣੀ ਉਚਾਰਨ ਕੀ, ਸਰਲੇਖ ਦੇ ਕੇ। ਅਸੀਂ ਸਮੇਂ ਨੂੰ ਦਿਨ ਤੇ ਰਾਤ ਚ ਵੰਡਿਆ, ਸਤਿਗੁਰੂ ਨੇ ਦਿਨ ਰਹਿਣ ਦੇ ਸਰਲੇਖ ਥੱਲੇ ਬਾਣੀ ਉਚਾਰਨ ਕਰ ਦਿੱਤੀ। ਅਸੀਂ ਸਮੇਂ ਨੂੰ ਪੈਰਾਂ ਦੇ ਲਿਹਾਜ਼ ਨਾਲ ਵੰਡਿਆ ਤੇ ਗੁਰੂ ਨੇ ਪੈਰ ਦੇ ਥੱਲੇ ਬਾਣੀ ਉਚਾਰਨ ਕਰ ਦਿੱਤੀ। ਅਸੀਂ ਸਮੇਂ ਨੂੰ ਹਫਤੇ ਦੇ ਸੱਤ ਵਾਰ ਬਣਾ ਕੇ ਵੰਡਿਆ, ਗੁਰੂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਸੱਤ ਵਾਰ ਉਚਾਰਨ ਕਰ ਦਿੱਤੇ। ਅਸੀਂ ਮਖੀਨਿਆਂ ਵਿੱਚ ਵੰਡਿਆ ਤੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਮਖੀਨੇ ਵੰਡ ਕੇ ਵੀ ਸਮੇਂ ਦੀ ਵਿਆਖਿਆ ਕਰ ਦਿੱਤੀ। ਇੱਕ ਇੱਕ ਦੋ ਦੋ ਪ੍ਰਮਾਣ ਅਸੀਂ ਲਾਂਗੇ। ਇੱਕ ਤਾਂ ਪੈਰ, ਜਦੋਂ ਅਸੀਂ ਪੜ੍ਹਦੇ ਹਾਂ ਪਹਿਲਾ ਪੈਰ ਹੈ ਰਹਿਣ ਕਹਿ ਵਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਜ਼ਿੰਦਗੀ ਦੇ ਚਾਰ ਪੈਰ ਬਣਾ ਦਿੱਤੇ, ਮਾਂ ਦੇ ਉਧਰ ਦਾ ਬਚਪਨ ਦਾ ਜਵਾਨੀ ਦਾ ਤੇ ਚੌਥਾ ਬਣਾ ਦਿੱਤਾ ਬੁਢੇਪੇ ਦਾ। ਪਰ ਜੇ ਸਾਡੇ ਦਿਨ ਰਾਤ ਅੱਠ ਪੈਰ ਵੀ ਕੰਮ ਨਾ ਆਏ ਤੇ ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਚਾਰ ਗਵਾਇਆ ਖੰਡ ਕਹਿ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ ਕੀ ਕਰਨਾ ਹੈ, ਅਸੀਂ ਸਮਾਂ ਕਿਉਂ ਨਹੀਂ ਸਾਂਭਿਆ। ਬਾਣੀ ਚ ਇੱਕ ਬਚਨ ਹੁੰਦਾ, ਗੁਜਰੀ ਜਾਤ ਗਵਾਰ ਜਾਂ ਸ਼ੋ ਪਾਏ ਆਪਣਾ। ਕਹਿੰਦੇ ਮੂਰਖਾਂ ਤੇਰੀ ਉਮਰ ਲੰਘ ਗਈ ਏ ਤਾਂ ਬੰਦਾ ਸਮਝਾਂਗੇ ਜੇ ਤੂੰ ਰੱਬ ਨੂੰ ਪਾ ਜਾਏ। ਬਹਿਤੀ ਜਾਤ ਕਦੇ ਤ੍ਰਿਸ਼ਨਾ ਤਾਰਤ। ਹੁਣ ਆਹ ਤਾਂ ਅੱਧਾ ਖੇਨੂ, ਇਹ ਨਾ ਸੋਚਿਓ ਵੀ ਨੈਗੇਟਿਵ ਮੈਂ ਬੋਲੀ ਜਾਣਾ। ਆਹ ਤਾਂ ਇੱਕ ਮਿੰਟ ਸਾਰੇ ਵੇਖਣੇ ਪਏ ਵੀ ਕਦੋਂ 12 ਤੋਂ ਘੜੀ ਟੱਪੇ। ਚੇਤੇ ਰੱਖੋ ਮਿੰਟ ਮਿੰਟ ਬਣ ਕੇ ਤਾਂ 70 ਸਾਲ ਬਣੇ। ਜੇ ਜਿੰਨੀ ਕਦਰ ਇਸ ਮਿੰਟ ਦੀ ਏ, ਇੰਨੀ ਕਿਧਰ ਹਰ ਮਿੰਟ ਦੀ ਹੋ ਜਾਏ ਤੇ ਹਰ ਰੋਜ਼ ਮਿੰਟ ਮਿੱਟੀ ਨਵਾਂ ਸਾਲ ਚੜੀ ਜਾਏ। ਹਜ਼ੂਰ ਨੇ ਉੱਥੇ ਬਚਨ ਕੀਤਾ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿੱਥਿਆ ਮੋਹ ਬੰਦਾ ਨਿਤ ਪਾਰਚ, ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਨੀ, ਸਮਾਂ ਲੰਘਦਾ ਪਿਆ ਤੇਰੇ ਕੋਲ। ਸਤਿਗੁਰੂ ਨੇ 12 ਮਾਹ ਦੇ ਥੱਲੇ, ਤੇ ਮੈਂ ਇੱਕੋ ਬੇਨਤੀ ਕਰਾਂਗਾ 12 ਮਾਹ ਬਾਰੇ ਤੇ ਬੜੀ ਅਸੀਂ ਬੋਲਿਆ ਬੜੀ ਵਾਰੀ। ਦੇਖੋ ਹਫਤੇ ਦੇ 7 ਦਿਨ ਨੇ, ਅਸੀਂ ਸ਼ੁਰੂ ਕਰਨੇ ਆ ਆਪਣਾ ਸੋਮਵਾਰ ਤੋਂ। ਇਹ ਵੀ ਅਸੀਂ ਉਲਟਾ ਚੇਤੇ ਰੱਖਿਓ, ਬਾਕੀ ਸਾਰੀਆਂ ਕਮਿਊਨਿਟੀਜ਼, ਆ ਮੁਸਲਮਾਨ ਸਾਡੇ ਨੇੜੇ ਵੀਰ ਨੇ, ਆ ਜੁਮੇ ਵਾਲੇ ਦਿਨ ਉਹਨਾਂ ਨੂੰ ਕੰਮ ਨਹੀਂ ਹੁੰਦਾ, ਪਰ ਸ਼ੁੱਕਰਵਾਰ ਵਾਲੇ ਦਿਨ ਸਾਰੇ ਨਮਾਜ਼ ਪੜ੍ਹਨ ਹੁੰਦੇ ਨੇ। ਅਰਬ ਮੁਲਕਾਂ 'ਚ ਜੁਮੇ ਦੀ ਛੁੱਟੀ ਹੈ ਨਾ। ਹੁਣ ਅਸੀਂ ਸੋਮਵਾਰ ਨੂੰ ਪਹਿਲਾ ਦਿਨ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਐਤਵਾਰ ਨੂੰ ਪਹਿਲਾਂ ਮੰਨਦੇ ਨੇ, ਰਵੀਵਾਰ ਨੂੰ। ਰਵੀ ਦਾ ਸੂਰਜ ਨੂੰ ਆਪਾਂ ਸ਼ਬਦ ਸੰਡੇ ਵਰਤਨੇ ਆ, ਸੂਰਜ ਦਾ ਦਿਨ ਤਕਰੀਬਨ ਮਿਲਦੀ ਹੈ। ਅਸੀਂ ਕਹਿੰਦੇ ਹਾਂ ਐਤਵਾਰ ਦੀ ਛੁੱਟੀ, ਤੇ ਚੇਤੇ ਰੱਖਿਓ ਇਹ ਬਾਈਬਲ ਵਿੱਚੋਂ ਆਇਆ ਹੈ ਕਿ ਰੱਬ ਨੇ 6 ਦਿਨ ਰਚਨਾ ਕੀਤੀ, ਉਹਨੇ ਕਿਹਾ 7ਵੇਂ ਦਿਨ ਛੁੱਟੀ ਮਾਰੋ ਆਰਾਮ ਕਰੀਏ। ਵੇਖੋ ਆਪਣੀ ਗੱਲ ਉਹ ਲਾਗੂ ਕਰਾ ਗਏ। ਗੁਰੂ ਨੇ ਕਿਹਾ ਜਿਹਨੂੰ ਤੂੰ ਛੁੱਟੀ ਕਹਿੰਦਾ ਸ਼ੁਰੂਆਤ ਹੀ, ਤੈਨੂੰ ਪੱਛਮ ਦਾ ਭੂਤ ਸਵਾਤ ਹੋ ਰਿਹਾ ਹੈ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਮ। ਆਦਿਤ ਮਤਲਬ ਸੂਰਜ, ਰਵੀਵਾਰ ਐਤਵਾਰ ਦਾ ਦਿਨ ਆਇਆ ਕਿ ਕੰਮ ਕਰ, ਛੁੱਟੀ ਨਾ ਕਹਿ, ਇਹਨੂੰ ਆਰੰਭਤਾ ਕਰ, ਭਗਤੀ ਸ਼ੁਰੂ ਕਰ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਮ। ਦੂਸਰਾ ਬਚਨੇ ਸੋਮਵਾਰ ਸੱਸ ਅੰਮ੍ਰਿਤ ਝਰੈ। ਸੋਮਵਾਰ ਚੰਦਰਮਾ ਦਾ ਵਾਰ ਹੈ, ਸੋਮ ਦਾ ਅਰਥ ਅੰਮ੍ਰਿਤ ਵੀ ਹੈ। ਕਿਹਾ ਜਾਂਦਾ ਹੈ ਕਿ ਪੂਰਨਮਾਸ਼ੀ ਦੀ ਰਾਤ ਵਿੱਚ ਕਈ ਵਾਰੀ ਮਣੀ ਵਾਲੇ ਸੱਪ ਦੀ ਮਣੀ ਵਿੱਚੋਂ ਵੀ ਅੰਮ੍ਰਿਤ ਝਰਦਾ ਹੈ। ਕਹਿਣ ਲੱਗੇ ਸੋਮਵਾਰ ਆਇਆ ਕਿ ਕੰਮ ਕਰ, ਕਿਤੇ ਅੰਮ੍ਰਿਤ ਚੱਖਣ ਦੀ ਜਾਚ ਸਿੱਖ ਲੈ, ਤੇ ਜੇ ਉਹ ਅੰਮ੍ਰਿਤ ਚੱਖ ਲਿਆ ਤੇਰਾ ਜ਼ਹਿਰ ਉਤਰ ਜਾਏਗਾ। ਮੰਗਲਵਾਰ ਹੈ ਲੇ ਮਖੀਤ, ਪੰਚ ਚੋਰ ਕੀ ਜਾਣਾ ਰੀਤ। ਮੰਗਲਵਾਰ ਆਇਆ ਕਿ ਦੇਖ ਮੰਗਲਵਾਰ ਇਸ ਸਰੀਰ ਵਿੱਚ ਵਾਸ਼ਨਾ ਕਿਵੇਂ ਅੰਦਰ ਵੜ ਗਈ। ਬੁੱਧਵਾਰ ਬੁੱਧ ਕਰੇ ਪ੍ਰਗਾਸ ਹਿਰਦੈ, ਕਮਲ ਮੈਂ ਹਰਕਾ ਬਾਸ। ਬੁੱਧਵਾਰ ਰੱਬ ਕਿਰਪਾ ਕਰੇ ਤੇਰੀ ਬੁੱਧੀ ਦਾ ਪ੍ਰਕਾਸ਼ ਹੋ ਜਾਏ। ਬ੍ਰਹਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ। ਕਹਿੰਦੇ ਨੇ ਵੀਰਵਾਰ ਕਹਿੰਦੇ ਸਿਰ ਨਹੀਂ ਧੋਣਾ, ਕੱਪੜੇ ਨਹੀਂ ਧੋਣੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੰਨਾ ਕੁ ਆਪਣੇ ਆਪ ਨੂੰ ਧੋ, ਜਿੰਨੀ ਮੈਲ ਆਈਏ ਸਾਰੀ ਵੀਰਵਾਰ ਧੋ ਕੇ ਬਾਹਰ ਕੱਢ ਦੇ। ਬ੍ਰਹਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ, ਸੁਕ੍ਰਿਤ ਸਹਾਰੈ। ਸੋ ਇਹ ਵਰਤ ਚੜ੍ਹੈ, ਤੈਨੂੰ ਜਰਨ ਦੀ ਜਾਚ ਆ ਜਾਏ, ਵਰਤ ਹੋ ਜਾਏਗਾ। ਥਾਵਰ ਥਿਰਕਰ ਥਾਵਰ ਦਰ ਤੇ ਚਨਿਚਰ ਵਾਰ, ਥਾਵਰ ਥਿਰਕਰ ਰੱਖ ਹੈ ਸੋਏ ਜੋਤ ਦੀ ਵਟੀ, ਘੱਟ ਮੈਂ ਜੋਏ ਛਨਿਚਰ ਵਾਰ ਤੱਕ ਤੇਰੇ ਅੰਦਰ ਜੋਤ ਬਲ ਜਾਏਗੀ। ਗੱਲ ਚੇਤੇ ਰੱਖਿਓ, ਭਾਈ ਗੁਰਦਾਸ ਸਾਹਿਬ ਦਾ ਨਜ਼ਰੀਆ ਫਿਰ ਵੀ ਇਹਨਾਂ ਤੋਂ ਵੱਖਰਾ ਹੈ। ਉਹ ਕਹਿੰਦੇ ਨੇ ਬੰਦਿਆ ਤੂੰ 7 ਵਾਰ ਵੰਡ ਦਿੱਤੇ, ਐਤਵਾਰ ਤੂੰ ਸੂਰਜ ਨੂੰ ਦੇ ਦਿੱਤਾ, ਸੋਮਵਾਰ ਚੰਦਰਮਾ ਨੂੰ ਦੇ ਦਿੱਤਾ, ਮੰਗਲਵਾਰ ਤੂੰ ਮੰਗਲ ਗ੍ਰਹਿ ਨੂੰ, ਬੁੱਧਵਾਰ ਬੁੱਧ ਨੂੰ ਗ੍ਰਹਿ ਦਿੱਤਾ ਨਾ। ਕਹਿੰਦੇ ਮੈਨੂੰ ਇੱਕ ਗੱਲ ਦੱਸ, ਇਹਨਾਂ 7 ਵਾਰਾਂ ਵਿੱਚੋਂ ਇੱਕ ਓਂਕਾਰ ਨੂੰ ਕਿਹੜਾ ਦਿਨ ਦਿੱਤਾ, ਉਹਦੇ ਨਾਮ ਤੇ ਕਿਹੜਾ ਤੂੰ ਦਿਨ ਰੱਖਿਆ। ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਸਾਨੂੰ ਸਮੇਂ ਦੀ ਸੰਭਾਲ ਕਰਨ ਦਾ ਵਲ ਦੱਸਿਆ। ਉਹ ਸਮੇਂ ਦੀ ਸੰਭਾਲ ਕਰਨ ਦਾ ਵਲ ਇਹ ਸੀ ਕਿ ਪਿਆਰਿਓ ਗੱਗਾ ਗੋਬਿੰਦ ਗੁਣ ਰਵੋ, ਸਾਹ ਸਾਹ ਜਪਨੀਤ, ਕਾਹ ਬਿਸਾਸਾ ਦੇ ਕਾ ਬਿਲਮ ਨਾ ਕਰੇ ਹੋ ਮੀਤ, ਨੈ ਬਾਰਕ ਨੈ ਜੋਬ ਨੈ ਨੈ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁਝੀਐ ਤੋ ਜੋ ਆਏ ਪਰੈ ਜਮ ਫੰਦ। ਸ਼੍ਰੀ ਮਾਨ ਭਾਈ ਵੀਰ ਸਿੰਘ ਉਹਨਾਂ ਦੀ ਰਚਨਾ, ਉਹ ਅਸੀਂ ਸਾਰੇ ਪੜ੍ਹਨੇ। ਕੱਲ ਚੁੱਕੀ ਹੈ ਬੀਤ, ਲੰਘ ਗਿਆ 12, ਇਹ ਨਹੀਂ ਆਉਣਾ ਹੁਣ ਸਾਨੂੰ ਕੋਈ ਨਹੀਂ ਆਉਣਾ, ਪੱਕੀ ਗੱਲ ਹੈ ਨਾ। ਤੇ ਜਿਹੜਾ 12 ਤੋਂ ਬਾਅਦ ਏ, ਇਹਦਾ ਭਰੋਸਾ ਕੋਈ ਨਹੀਂ ਵੀ ਕੱਲ ਸਵੇਰੇ ਉੱਠਣਾ ਹੈ ਕਿ ਨਹੀਂ। ਹੁਣ ਇਹ ਨਾ ਸਮਝੋ ਕਿਤੇ ਵੀ ਨਵੇਂ ਸਾਲ ਨੂੰ ਮੌਤ ਹੀ ਸੁਣਾਈ ਜਾਂਦੇ। ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ ਭਲਕ ਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ ਕੱਲ ਭਲਕ ਨੂੰ ਸੋਚ ਅੱਜ ਮੁਫਤ ਗਵਾਈ। ਬੰਦਾ ਜਿਉਂਦੇ ਹੀ ਪਾਸਟ ਤੇ ਫਿਊਚਰ ਵਿੱਚ ਪ੍ਰੈਜੈਂਟ ਵਿੱਚ ਤੇ ਜਿਉਂਦੇ ਹੀ ਨਹੀਂ। ਜਿਹਨੂੰ ਪ੍ਰੈਜੈਂਟ ਵਿੱਚ ਜੀਣ ਦੀ ਜਾਚ ਆ ਜਾਏ ਅਸਲ ਚ ਉਹ ਹੀ ਸਮੇਂ ਨੂੰ ਸਾਂਭਦਾ ਹੈ। ਕੱਲ ਭਲਕ ਨੂੰ ਸੋਚ ਅੱਜ ਮੁਫਤ ਗਵਾਈ। ਮਹਾਰਾਜ ਕਹਿੰਦੇ ਨੇ ਤੂੰ ਇਸ ਵਕਤ ਦੀ ਸੰਭਾਲ ਕਰ ਲੈ। ਲਾਲਾ ਹਰਦਿਆਲ ਇਹ ਗੱਲ ਕਹਿੰਦਾ ਸੀ ਕਿ ਜੇ ਮੌਤ ਨੇ ਤੁਹਾਨੂੰ ਇੱਕ ਸਵਾਸ ਨਹੀਂ ਦੇਣਾ ਤੁਸੀਂ ਇੱਕ ਸਵਾਸ ਮੌਤ ਨੂੰ ਕਿਉਂ ਦਿੰਦੇ। ਗੱਲ ਬੜੀ ਸੋਹਣੀ ਸੀ। ਜੇ ਸਵਾਸ ਮੌਤ ਨੇ ਤੈਨੂੰ ਨਹੀਂ ਦੇਣਾ ਤੇ ਤੂੰ ਸਵਾਸ ਕਿਉਂ ਮਰਨ ਦੇਣਾ ਬੰਦਗੀ ਤੋਂ ਬਿਨਾ। ਹੋ ਸੰਭਲ ਸੰਭਾਲ ਇਸ ਅੱਜ ਨੂੰ। ਇਹ ਬੀਤੇ ਮਾਰਸ ਪੀਂਦਿਆਂ ਹਰ ਰਸ ਵਿੱਚ ਮੱਤੇ ਖੀਵਿਆਂ ਹਰ ਕੀਰਤ ਹਰ ਰੰਗ ਚਾਹੁੰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ। ਫੱਗਣ ਦੀ ਆਖਰੀ ਰਾਤ ਇਸਤਰੀ ਆਇਓ ਗੁਰਦੁਆਰੇ। ਪੱਕੀ ਗੱਲ ਦੇਖੋ ਉਦਣ ਕਿਰਪਾ ਮਿਲਣੀ ਜੀ ਅਸਲੀ। ਹੁਣ ਤਾਂ ਅੱਜ ਤਾਂ ਆਪਾਂ ਅੰਗਰੇਜ਼ਾਂ ਵਾਲੀ ਗੱਲ ਕਰਨ ਲੱਗੇ ਸਾਰੇ ਅਸਲੀ ਹੈ ਨਾ ਜੀ। ਉਦਣ ਮੇਰੀ ਬੇਨਤੀ ਹੈ ਵੀ ਤੁਸੀਂ ਸਾਰੇ ਫੱਗਣ ਵਾਲੇ ਦਿਨ ਆਇਓ। ਸੰਗਰਾਂਦ ਵਾਲਾ ਦਿਨ ਅੰਮ੍ਰਿਤ ਵੇਲੇ ਗੁਰੂ ਦੀ ਜੂਰੀ ਚੜੇ। ਹੁਣ ਤਾਂ ਆਪਾਂ ਇਹ ਵੀ ਭੁੱਲ ਗਏ ਸੰਗਰਾਂਦ ਦੇ ਪੁਜਾਰੀ ਅਸੀਂ ਨਹੀਂ ਜੀ। ਨਾ ਬਣੋ ਸੰਗਰਾਂਦ ਦੇ ਪੁਜਾਰੀ। ਜਿਹੜਾ ਸੰਗਰਾਜ ਦੱਸਿਆ ਉਹਨੂੰ ਪੂਜ ਲਓ। ਚੇਤ ਗੋਬਿੰਦ ਹਰਾਧੀਐ ਹੋਵੇ ਆਨੰਦ ਘਣਾ ਸੰਤ ਜਨਾ ਮਿਲ ਪਾਈਆ ਰਸਨਾ ਨਾਮ ਭਣਾ। ਤੇ ਜਦੋਂ ਫੱਗਣ ਚ ਪਹੁੰਚੋ ਉਹਨਾਂ ਕਿਹਾ ਬਸ ਉਹੀ ਕੰਮ ਹੈ ਜਿਹੜਾ ਚੇਤ ਵਾਲਾ ਸੀ ਉਹ ਬੀਜ ਸੀ ਹੁਣ ਫਲ ਲੱਗ ਗਿਆ। ਚੇਤੇ ਰੱਖਿਓ ਜਦੋਂ ਫਲ ਪੱਕੇਗਾ ਨਿਕਲਣਾ ਉਹੀ ਹੈ ਜਿਹੜਾ ਬੀਜ ਪਹਿਲਾਂ ਪਾਇਆ ਸੀ। ਚੇਤੇ ਚੋਂ ਫੱਗਣ ਤੇ ਫੱਗਣ ਚੋਂ ਚੇਤਾ। ਮੇਰੀ ਬੇਨਤੀ ਸਮਝਿਓ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਤੇ ਫੱਗਣ ਆਇਆ ਕਹਿਣ ਲੱਗੇ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਆਓ ਉਸ ਗੁਰਦੇਵ ਦੇ ਇਸ ਦਿਨ ਨੂੰ ਮੈਂ ਤਾਂ ਬੇਨਤੀ ਕੀਤੀ। ਮੈਨੂੰ ਯਕੀਨ ਹੈ ਤੁਸੀਂ ਮੇਰੀ ਬੇਨਤੀ ਮੋੜੋਗੇ ਨਹੀਂ। ਪੱਕੀ ਗੱਲ ਚੇਤੇ ਰੱਖੋ ਵੀ 15 ਮਾਰਚ ਆਉਣਾ ਮੇਰਾ ਖਿਆਲ 14 ਕਿ 15 ਭਾਵੇਂ ਕਿੰਨੇ ਰਜੇਵੇਂ ਹੋਣ ਉਹ ਰਾਤ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਕੱਢਣੀ। ਉਹਦੇ ਵਿੱਚੋਂ ਸਾਡੀ ਵੱਖਰੀ ਪਹਿਚਾਣ ਬਣੇਗੀ। ਸਾਡਾ ਗੁਰੂ ਨਾਲ ਨੇਹ ਵਧੇਗਾ। ਹੁਣ ਆਪਾਂ ਵਿਪਰ ਕੀ ਰੀਤ ਕਰਨੇ ਆ ਪਰ ਇਹ ਵੀ ਚੰਗੀ ਬਣ ਗਈ ਜੇ ਗੁਰੂ ਚੇਤੇ ਆ ਗਿਆ। ਮੇਰੀ ਬੇਨਤੀ ਇਹਨੂੰ ਮਹਿਸੂਸ ਨਾ ਕਰਿਓ। ਇੱਕ ਖੀਰ ਤੇ ਮੈਂ 2 ਮਿੰਟ ਹੋਰ ਲਾਣੇ ਨੇ ਭਾਈ ਸਾਹਿਬ 2 ਮਿੰਟ ਬਸ ਨਾ ਚਲੋ। ਉਹ ਮੈਨੂੰ ਇਹ ਗੱਲ ਕਹੀ ਸੀ ਬਾਬਾ ਕਹਿੰਦੇ ਵੀ ਸੁਣਾਇਓ ਜ਼ਰੂਰ ਹੈ। ਵੈਸੇ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਤੇ ਕਈ ਵਾਰੀ ਬੰਦੇ ਨੂੰ ਕੋਈ ਦਾਤ ਮਿਲਦੀ ਤੇ ਸ਼ੁਕਰ ਵਿੱਚੋਂ ਜਿਹੜੇ ਸ਼ਬਦ ਨਿਕਲਦੇ ਨੇ ਨਾ ਸੱਚ ਇਹ ਜਿੱਦਣ ਸਹੀ ਸ਼ੁਕਰਾਨਾ ਨਿਕਲਦਾ ਉਦਣ ਸ਼ਬਦ ਵੀ ਮਰ ਜਾਂਦੇ ਨੇ। ਜਦੋਂ ਦਾਤ ਮਿਲਦੀ ਅੱਖਾਂ ਦਾ ਪਾਣੀ ਹੀ ਸ਼ੁਕਰਾਨਾ ਬਣ ਜਾਂਦਾ। ਸਤਿਗੁਰੂ ਦਾ ਦਰਬਾਰ ਸਜਿਆ ਪੌਂਟਾ ਸਾਹਿਬ ਤੇ 34 ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿੰਦੇ ਸਨ। ਹਰ ਵੇਲੇ 4 ਲਿਖਾਰੀ ਤੇ ਮਹਾਰਾਜ ਦੇ ਨਿੱਜ ਸਨ। ਇਹ 34 ਲਿਖਾਰੀ ਕਵੀ ਨਹੀਂ ਸਨ। ਇਹ ਸਿਰਫ ਉਹ ਸਨ ਜਿਹੜੇ ਉਲੱਥੇ ਕਰਦੇ ਸਨ। ਦਸਮ ਕਥਾ ਭਗਵਤ ਕੀ ਭਾਖਾਂ ਕਰੀ ਬਣਾਏ ਅਵਰ ਵਾਸ਼ਨਾ ਨਾਹੇ ਪ੍ਰਭ ਧਰਮ ਜੁਦ ਕਹਿ ਚਾਹੇ। ਕਹਿੰਦੇ ਹਰਕਤ ਕਿਉਂ ਕਰਨਾ। ਕਹਿੰਦਾ ਕਵੀ ਖਾਂ ਰੱਬ ਨੇ ਲਿਆਕਤ ਦਿੱਤੀ ਏ ਪਰ ਭੁੱਖ ਨੇ ਮੇਰੀ ਸਾਰੀ ਵਿਦਿਆ ਨੂੰ ਮਾਰ ਕੇ ਰੱਖ ਦਿੱਤਾ। ਅੱਜ ਮੈਂ ਥਾਪੜੇ ਕਿਸੇ ਹੋਰ ਨੂੰ ਨਹੀਂ ਥਾਪੜੇ ਮੈਂ ਗਰੀਬੀ ਨੂੰ ਮਾਰਨਾ ਪਿਆ। ਥਾਪੜੇ ਮੈਂ ਕੰਗਾਲਤਾ ਨੂੰ ਮਾਰਨਾ ਪਿਆ ਤੇ ਮੈਂ ਗੁਰੂ ਸਾਹਿਬ ਵੱਲ ਤਾਂ ਖਲੋਤਾ ਵਾ। ਮੈਂ ਗਰੀਬੀ ਨੂੰ ਕਹਿਣਾ ਪਿਆ ਆ ਜੇ ਤੇਰੇ ਕੋਲ ਤਾਕਤ ਹੈ ਤਾਂ ਅੱਜ ਮੇਰੇ ਤੇ ਵਾਰ ਕਰ। ਅੱਜ ਗੁਰੂ ਗੋਬਿੰਦ ਸਿੰਘ ਦਾਨਾ ਦਾ ਤੀਰ ਮਾਰ ਮਾਰ ਕੇ ਤੇਰੀ ਛਲਨੀ ਕਰ ਦੇਗਾ ਛਾਤੀ। ਗੁਰੂ ਦੀਆਂ ਅੱਖਾਂ ਭਰੀਆਂ ਕਹਿਣ ਲੱਗੇ ਕਵਿਤਾ ਛੱਡੋ ਜਿੰਨਾ ਇਹਦਾ ਭਾਰ ਇਹਨਾਂ ਤੋਲ ਕੇ ਸੋਨਾ ਦੇ ਦਿਓ। ਉਹਨੇ ਹੀਰ ਨੇ ਕਵਿਤਾ ਲਿਖੀ ਜੀ ਮੈਂ 2 ਕੁ ਤੁਕਾਂ ਸੁਣਾਵਾਂਗਾ। ਦਾਰਦ ਕਪੂਤ ਤੇਰੋ ਮਰਨੋ ਬਣਿਓ ਹੈ ਆਜ। ਸਮਝ ਗਏ ਦਰਿਦਰਤਾ ਕੰਗਾਲਤਾ। ਦਾਰਦ ਕਪੂਤ ਤੇਰੋ ਮਰਨੋ ਬਣਿਓ ਹੈ ਆਜ ਕਰ ਕੇ ਸਲਾਮ ਹੋਜੋ ਕਵੀ ਹੀਰ ਸੋ। ਨਤਰ ਗੋਬਿੰਦ ਸਿੰਘ ਵਿਲਕ ਕਰਨਗੇ ਤੋਏ ਟੂਕ ਟੂਕ ਗਾਡੇ ਮਾਰੇ ਦਾਨਣ ਕੇ ਤੀਰ ਸੋ। ਨਹੀਂ ਤਾਂ ਗੁਰੂ ਗੋਬਿੰਦ ਸਿੰਘ ਦਾਨ ਦਾ ਤੀਰ ਮਾਰੇਗਾ। ਸਤਿਗੁਰੂ ਨੇ ਕਿਹਾ ਘਰ ਸੋਨਾ ਭੇਜ ਕੱਪੜੇ ਨਵੇਂ ਪਾ ਕੱਲ ਨੂੰ ਕਵੀਆਂ ਵਿੱਚ ਬੈਠਿਆ ਕਰ। 51 ਸਨ ਮਹਾਰਾਜ ਨੇ 52 ਬਣਾ ਦਿੱਤੇ। ਮੇਰੀ ਬੇਨਤੀ ਹੈ ਐਸੇ ਨੇ ਦੀਨ ਦਿਆਲ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਹੁਣ ਬੇਨਤੀ ਕਰਦੇ ਹਾਂ ਜੀ ਆ ਜਾਓ ਭਾਈ ਸਾਹਿਬ ਉੱਤੇ। गुरु साहब कृपा करन। फिर बेनती कर लगा फगन ना भुल्यो, जे ना भुलोगे फिर आ दिन मनाया सफल। मेरी बेनती, वाहेगुरु जी का खालसा वाहेगुरु।